सतनाम वाहे गुरु साहिब जीओ श्री नानक पाद पंकज बंदन पाद पंकज
बंदन
सिमरौं अंगद दोख निकंदन अमरदास गोर हृदय त्यावो हृदय त्यावो श्री गुर रामदास गुण गावो श्री अर्जन विघ्नन के नाशक विघ्नन के
नाशक
हर गोबिंद शुभ सुमत पर काशक श्री हर राय नमो कर जोरी नमो कर
जोरी
श्री हर कृष्ण मनाए बहोरी तेग बहादुर परम कृपाला परम कृपाला श्री गुर गोबिंद सिंह विशाला तरों तरा पर पुन पुन सीसा पुन पुन
सीसा
बंदों बार बार जगदीसा जिसमें अमृत ज्ञान है माणक भगत वैराग गुरु ग्रंथ साहिब उदद बंदों कर अनुराग श्री गुर शब्द कमाए जिना जीते पंच विकार तिन संतन का बंदना सिर चरणन पर तार एकंकारा सतगुरु तेह प्रसाद सच होए वाहे गुरु जी की फतेह विघ्न विनाशन सोए
सतनाम श्री वाहे गुरु साहिब जी भूप प्रजात देश मजारी सब सरेवरे की अनुसारी तेह के ढिगते ले उपदेशा हुतो सिख सगरोई देशा भूप प्रजात देश मजारी
वाहे गुरु जी का खालसा वाहे गुरु जी की फतेह चवर शतर तख्त दे मालक वाले दो जहान तन तन साहिब श्री गुरु ग्रंथ साहिब जी महाराज तिना दे पावन हजूरी दे अंदर विराजमान गुरु रूप सार संगत जीओ संध्या दे समय दा दीवान सजिया है सो दर रहराज साहिब जी दी अमृतमई बाणी दा पाठ और इलाही बाणी दा कीर्तन आप जी ने श्रवण कीता है। हुण गुर इतिहास कथा दा समा होया है। जगत गुरु बाबा धन धन साहिब श्री गुरु नानक देव जी महाराज तिना दे पावन जीवन इतिहास कौतकां दी लड़ी नूं ਕੱਲ ਆਪ ਜੀ ਨੇ ਇਥੋਂ ਤੱਕ ਸ਼ਰਵਣ ਕੀਤਾ ਸੀ ਕਿ ਜਗਤ ਗੁਰੂ ਬਾਬਾ ਜੀ ਮਹਾਰਾਜ ਯਾਤਰਾ ਤੇ ਚੱਲਦਿਆਂ ਹੋਇਆਂ ਸਮੁੰਦਰ ਦੇ ਕਿਨਾਰੇ ਦੇ ਨੇੜੇ ਵਿਚਰ ਰਹੇ ਨੇ। ਫਿਰ ਸਤਿਗੁਰੂ ਮਹਾਰਾਜ ਜੀ ਦੇ ਮਨ ਦੀ ਮੌਜ, ਉਹਨਾਂ ਨੇ ਇੱਕ ਟਾਪੂ ਤੇ ਜਾਣ ਦਾ ਖਿਆਲ ਕੀਤਾ। ਭਾਈ ਸਾਹਿਬ ਜੀ ਨੇ ਇਸ ਟਾਪੂ ਦਾ ਨਾਂ ਹਾਰੂ ਨਗਰ ਕਰਕੇ ਬਿਆਨ ਕੀਤਾ ਹੈ। ਇਸ ਟਾਪੂ ਤੇ ਜਾਣ ਦੇ ਲਈ ਕੋਈ ਹੋਰ ਸਾਧਨ ਨਹੀਂ ਸੀ, ਤੋ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ। ਮਹਾਰਾਜ ਆਪ ਸੋਹੰਗ ਮੰਤਰ ਦਾ ਉਚਾਰਨ ਕਰਦੇ ਹੋਏ ਭਾਈ ਬਾਲਾ ਮਰਦਾਨਾ ਜੀ ਨੂੰ ਵਾਹਿਗੁਰੂ ਮੰਤਰ ਦਾ ਉਚਾਰਨ ਕਰਨ ਦੇ ਲਈ ਆਖਦੇ ਨੇ, ਔਰ ਸਤਿਗੁਰੂ ਮਹਾਰਾਜ ਚੱਲੇ ਜਾਂਦੇ ਨੇ ਸਮੁੰਦਰ ਦੇ ਉੱਪਰੋਂ ਦੀ। ਭਾਈ ਮਰਦਾਨਾ ਜੀ ਨੇ ਵਾਹਿਗੁਰੂ ਮੰਤਰ ਛੱਡ ਕੇ ਸੋਹੰਗ ਮੰਤਰ ਦਾ ਉਚਾਰਨ ਕੀਤਾ ਔਰ ਡੁੱਬਣ ਲੱਗੇ ਪਾਣੀ ਦੇ ਵਿੱਚ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਗੁਰੂ ਨੇ ਜੋ ਬਚਨ ਕਹੇ ਹੋਣ ਉਹਨਾਂ ਤੇ ਚੱਲਣਾ ਚਾਹੀਦਾ ਹੈ, ਗੁਰੂ ਦੀ ਰੀਸ ਨਹੀਂ, ਗੁਰੂ ਦੇ ਬਚਨਾਂ ਤੇ ਪਹਿਰਾ ਦੇਣਾ ਚਾਹੀਦਾ। ਭਾਈ ਮਰਦਾਨਾ ਜੀ ਨੂੰ ਗੱਲ ਸਮਝ ਦੇ ਵਿੱਚ ਆਈ, ਦੁਬਾਰਾ ਵਾਹਿਗੁਰੂ ਮੰਤਰ ਉਚਾਰਨ ਕੀਤਾ ਤੇ ਉਸੇ ਤਰ੍ਹਾਂ ਦੇ ਨਾਲ ਦੁਬਾਰਾ ਸਮੁੰਦਰ ਦੇ ਉੱਪਰੋਂ ਦੀ ਲੰਘਦੇ ਗਏ ਨੇ। ਚੱਲਦਿਆਂ ਹੋਇਆਂ ਸਤਿਗੁਰੂ ਮਹਾਰਾਜ ਭਾਈ ਬਾਲਾ ਮਰਦਾਨਾ ਜੀ ਉਸ ਟਾਪੂ ਤੇ ਜਿਸ ਦਾ ਨਾਮ ਹਾਰੂ ਨਗਰ ਹੈ ਉੱਥੇ ਪਹੁੰਚੇ ਨੇ। ਉੱਥੇ ਸਤਿਗੁਰੂ ਮਹਾਰਾਜ ਕਿਸ ਤਰ੍ਹਾਂ ਦੇ ਨਾਲ ਜੀਵਾਂ ਤੇ ਕਿਰਪਾ ਕਰਦੇ ਨੇ, ਉੱਥੋਂ ਦੇ ਹਾਲਾਤ ਕੀ ਨੇ, ਉਹ ਸਾਰੇ ਜਿਸ ਤਰ੍ਹਾਂ ਭਾਈ ਸਾਹਿਬ ਜੀ ਬਿਆਨ ਕਰਦੇ ਨੇ, ਬੜੇ ਪਿਆਰ ਨਾਲ ਬੈਠ ਕੇ ਆਪ ਸ਼ਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੂਪ ਪ੍ਰਜਾ ਤਹਿ ਦੇਸ਼ ਮਜਾਰੀ।
ਸਤਿਗੁਰੂ ਮਹਾਰਾਜ ਜਿੱਥੇ ਨਗਰ ਦੇ ਵਿੱਚ ਪਹੁੰਚੇ ਨੇ, ਭਾਈ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਉਸ ਨਗਰ ਦਾ ਜਿਹੜਾ ਰਾਜਾ ਹੈ ਔਰ ਉਥੋਂ ਦੀ ਜੋ ਪ੍ਰਜਾ ਹੈ, ਲੋਕ ਹਨ,
ਸਭ ਸਰੇਵਰੇ ਕੀ ਅਨੁਸਾਰੀ।
ਉਥੇ ਇੱਕ ਸਰੇਵੜਾ ਰਹਿੰਦਾ ਹੈ, ਸਰੇਵੜਾ ਸਰਾਵਕ ਨੂੰ ਵੀ ਕਹਿੰਦੇ ਨੇ, ਕਿਧਰੇ ਸਰਾਵਕ ਸ਼ਬਦ ਹੈ ਕਿਧਰੇ ਸਰੇਵੜਾ, ਭਾਈ ਸਾਹਿਬ ਜੀ ਨੇ ਸਰੇਵੜਾ ਵਰਤਿਆ ਹੈ। ਇਹ ਸ਼ਬਦ ਜ਼ਿਆਦਾਤਰ ਜੈਨੀ ਸਾਧੂਆਂ ਦੇ ਲਈ ਵਰਤਿਆ ਜਾਂਦਾ ਹੈ। ਹਿੰਦੁਸਤਾਨ ਦੇ ਵਿੱਚ ਜਿਹੜੇ ਚਾਰ ਧਰਮ ਪੈਦਾ ਹੋਏ ਨੇ, ਸਨਾਤਨ ਮਤ, ਜੈਨ ਮਤ, ਬੋਧ ਮਤ ਔਰ ਸਿੱਖ ਮਤ, ਉਹਨਾਂ ਦੇ ਵਿੱਚੋਂ ਜਿਹੜਾ ਜੈਨ ਮਤ ਹੈ, ਇਹਨਾਂ ਦੇ ਜਿਹੜੇ ਸਾਧੂ ਸੰਤ ਨੇ, ਇਹਨਾਂ ਦੇ ਲਈ ਜ਼ਿਆਦਾਤਰ ਸ਼ਬਦ ਵਰਤਿਆ ਜਾਂਦਾ ਹੈ ਸਰੇਵੜਾ। ਤੋ ਭਾਈ ਸਾਹਿਬ ਜੀ ਬਿਆਨ ਕਰਦੇ ਨੇ, ਜਿਹੜਾ ਜੈਨੀ ਸਰੇਵੜਾ ਸੀ, ਇਥੋਂ ਦੇ ਸਾਰੇ ਲੋਕ ਔਰ ਰਾਜਾ ਉਸ ਦੇ ਅਨੁਸਾਰੀ ਸੀ, ਉਸ ਦੀ ਪੂਜਾ ਕਰਦੇ ਸਨ।
ਢਿੱਗ ਤੇ ਲੈ ਉਪਦੇਸਾ।
ਇਹਨਾਂ ਨੇ ਸਾਰੇ ਨਗਰ ਵਾਸੀਆਂ ਨੇ, ਇਲਾਕੇ ਵਾਲਿਆਂ ਨੇ ਉਸ ਸਰੇਵੜੇ ਦੇ ਕੋਲੋਂ ਉਪਦੇਸ਼ ਲਿਆ ਹੋਇਆ ਸੀ।
ਉਤੋਂ ਸਿੱਖ ਸਗਰੋਈ ਦੇਸ਼ਾ।
ਸਾਰੇ ਦੇ ਸਾਰੇ ਇਲਾਕੇ ਵਾਲੇ ਉਸ ਸਰੇਵੜੇ ਦੇ ਸਿੱਖ ਸਨ, ਉਹਦੇ ਚੇਲੇ ਸਨ।
ਜਬ ਵਰਖਾ ਕੀ ਹੋਵੇ ਚਾਹੀ।
ਔਰ ਜਦੋਂ ਵੀ ਇਹਨਾਂ ਨੂੰ ਕਿਧਰੇ ਵਰਖਾ ਦੀ ਲੋੜ ਹੁੰਦੀ, ਮੀਂਹ ਦੀ ਲੋੜ ਹੁੰਦੀ ਸੀ,
ਜਾਚਤ ਨਰ ਸਭ ਤਿਹਕੇ ਪਾਹੀ।
ਸਾਰੇ ਦੇ ਸਾਰੇ ਲੋਕ ਸਰੇਵੜੇ ਕੋਲ ਬੇਨਤੀ ਕਰਦੇ ਸਨ ਤੇ ਉਹਦੇ ਕੋਲੋਂ ਵਰਖਾ ਦੀ ਮੰਗ ਕਰਦੇ ਸਨ। ਪਿਛਲੀਆਂ ਵੀ ਦੋ ਸਾਖੀਆਂ ਜਿਹੜੀਆਂ ਆਈਆਂ ਨੇ ਕੁਝ ਦਿਨਾਂ ਦੇ ਵਿੱਚ, ਉਹ ਵੀ ਵਰਖਾ ਦੇ ਨਾਲ ਸੰਬੰਧਿਤ ਸਨ, ਇਹਦਾ ਵੀ ਥੋੜਾ ਜਿਹਾ ਸੰਬੰਧ ਵਰਖਾ ਦੇ ਨਾਲ ਹੈ। ਦਰਅਸਲ ਪੁਰਾਣੇ ਦਿਨਾਂ ਦੇ ਵਿੱਚ ਜਦੋਂ ਸਤਿਗੁਰੂ ਮਹਾਰਾਜ ਜੀ ਵਿਚਰਦੇ ਨੇ ਸਰੀਰ ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚ ਸਭ ਤੋਂ ਵੱਡੀ ਚੀਜ਼ ਸੀ ਪਾਣੀ ਦੀ, ਕਿਉਂਕਿ ਅੱਜ ਵਰਗੇ ਸਾਧਨ ਨਹੀਂ ਸਨ, ਤੋ ਪਾਣੀ ਦੀ ਬੜੀ ਭਾਰੀ ਲੋੜ ਹੁੰਦੀ ਸੀ ਖੇਤਾਂ ਦੇ ਲਈ, ਹੋਰ ਸਾਧਨਾਂ ਦੇ ਲਈ, ਕੰਮਾਂ ਦੇ ਲਈ। ਤੋ ਜਿਹੜਾ ਵਰਖਾ ਦੇ ਦਿੰਦਾ ਸੀ, ਬਸ ਉਹੀ ਰੱਬ ਹੋ ਜਾਂਦਾ ਸੀ, ਜਿਹਨੇ ਮੀਂਹ ਪਵਾ ਦਿੱਤਾ ਉਹ ਮਾਲਕ ਹੋ ਗਿਆ। ਤੋ ਇਸ ਕਰਕੇ ਜਿਹੜਾ ਵੀ ਕੋਈ ਉਹਨਾਂ ਦਿਨਾਂ ਦੇ ਵਿੱਚ ਪਾਣੀ ਦੀ ਲੋੜ ਪੂਰੀ ਕਰਦਾ ਸੀ, ਉਹੀ ਰੱਬ ਰੂਪ ਹੋ ਜਾਂਦਾ ਸੀ ਲੋਕਾਂ ਦੇ ਲਈ। ਤੋ ਇਸ ਕਰਕੇ ਵਾਰ ਵਾਰ ਵਰਖਾ ਦੀ ਮੀਂਹ ਦੀ ਗੱਲ ਕਰਦੇ ਨੇ ਭਾਈ ਸਾਹਿਬ। ਤੋ ਜਦੋਂ ਵੀ ਇਲਾਕੇ ਵਾਲਿਆਂ ਨੂੰ, ਉਸ ਨਗਰ ਵਾਲਿਆਂ ਨੂੰ ਲੋੜ ਹੁੰਦੀ ਸੀ ਮੀਂਹ ਦੀ, ਉਹ ਇਸ ਸਰੇਵੜੇ ਦੇ ਕੋਲ ਬੇਨਤੀ ਕਰਦੇ ਸਨ,
ਜੰਤਰ ਮੰਤਰ ਕਰ ਸੋ ਵਰਖਾਵੇ।
ਉਹ ਜਿਹੜਾ ਸਰੇਵੜਾ ਸੀ, ਹੁਣ ਕੋਈ ਉਹ ਸਾਧੂ ਸੰਤ ਤੇ ਹੈ ਨਹੀਂ, ਕੋਈ ਭਗਤ ਤੇ ਹੈ ਨਹੀਂ ਸੀ, ਜਾਦੂਗਰ ਸੀ ਇੱਕ ਹਿਸਾਬ ਦੇ ਨਾਲ, ਤੰਤਰ ਮੰਤਰ ਜਾਣਦਾ ਸੀ। ਤੋ ਤੰਤਰਾਂ ਮੰਤਰਾਂ ਦੇ ਨਾਲ ਉਹ ਫਿਰ ਵਰਖਾ ਕਰਵਾ ਦਿੰਦਾ ਸੀ, ਐਸੀ ਉਹਦੇ ਕੋਲ ਤਾਕਤ ਸੀ।
ਸਭ ਤੇ ਆਪਣੋ ਨਾਮ ਜਪਾਵੇ।
ਕਿਉਂਕਿ ਵਰਖਾ ਦੀ ਲੋੜ ਸੀ, ਮੰਤਰਾਂ ਦੇ ਨਾਲ ਵਰਖਾ ਹੋ ਗਈ, ਤੋ ਇਸ ਤਰ੍ਹਾਂ ਦੇ ਨਾਲ ਖੁਦ ਹੀ ਰੱਬ ਬਣਿਆ ਬੈਠਾ ਸੀ, ਆਪਣਾ ਨਾਮ ਜਪਾਉਂਦਾ ਸੀ ਲੋਕਾਂ ਕੋਲੋਂ।
ਦੋਹਰਾ तात कामना करहै जो।
फिर दूसरी मंग हुंदी है मनुख दी पुत्र दी, तो जेकर कोई पुत्र दी जां होर इस तरह दी दात मंगदा है,
सुत देवै ते ताम,
उसनु उस रेवड़ा कहंदे ने कि पुत भी दे देंदा सी, औलाद दी मंग भी पूरिया करदा सी।
अपर पदार्थ चाहै को,
होर भी जेकर किसे घर दी वस्तु दी लोड़ हुंदी सी,
पूरा सब ही काम,
बस कुछ गल्लां ऐसियां ने जेड़ियां कुदरती हो जांदियां ने, बहुत सारियां लोड़ां ते ओ ने जेड़ियां कुदरती मनुख दियां पूरियां हो जांदियां ने, पर फिर भी मनुख अपने इस तरह दे साधु संतां दे कोल जिन्हां दे कोल जांदा है उन्हां कोल अरदासां बेनतियां करदा है, तो मनुख नूं इह भरम पै जांदा है कि शायद साडे बाबा जी ने इह सारा कुछ दित्ता है। देण वाला ते वाहिगुरु अकाल पुरख है, पर मनुख दे मन दा परम के फलाने बाबा जी ने दिता है, फलाने बाबा जी ने दिता है, तो इस तरह दे नाल ए सारे लोग परम दे विच पै होए इस सरेवड़े दी पूजा करदे हन।
जो पई तेह को भजन करै नर सब ही,
उथों दे जेड़े लोग ने ओ सारे इसे दा ही नाम लैंदे हन।
सत नाम सिमरै नह कभी,
कदे भी उन्हां ने भुल के भी वाहे गुरु दा सच्चा नाम उचारण नहीं कीता।
गावन लगा बैठ मरदाना,
जिस दिन तों सतगुरु महाराज उथे गए ने ते भाई मरदाना जी ने इलाही बाणी दा कीर्तन शुरू कीता है।
उपमा श्री करतार महाना,
और ऐसा कीर्तन ऐसी बाणी भाई मरदाना जी पढ़दे ने जिदे विच श्री करतार दी उपमा है, वडियाई है।
तेह शिन नर समीप बहु आए,
हुण जदों भाई मरदाना जी उच्ची आवाज दे विच प्यारी धुन दे विच कीर्तन करदे ने इलाही बाणी दा, सुन के बहुत सारे मनुख नेड़े आए हन।
सुनहै शब्द को प्रीत बढ़ाए,
क्योंकि भाई मरदाना जी बड़े प्यार नाल कीर्तन करदे सन, तो सुनन वाले दा अपने आप मन उधर नु खिचिया जांदा सी, तो बड़े प्यार दे नाल आए ने लोग सुनन दे वास्ते बैठे हन।
पाछे ते सो पुछन लागे,
जदों कीर्तन दी समाप्ति होई भाई मरदाना जी ने रबाब बंद कीती ते उन्हां ने फिर पुछया है,
इसको अर्थ कहो हम आगे,
कहन लगे जी ए तुसी जो उचारण कीता गाया है बहुत वधिया, सुर ताल दे विच बहुत आनंद वाला सी जो भी तुसी गाया, पर पता नहीं चलिया कि ए की सी, एदे अर्थ की हन, ए सानू दसना करो।
श्री गुरु कहे पजो हर नाम,
सतगुरु महाराज कहन लगे पाई ए लाही बाणी सी अकाल पुरख दी, और एदे विच उस दी वडियाई सी, उस दे नाम दी गल सी, एदे विच अर्थ बस इतना है कि वाहे गुरु दा सिमरन करना चाहिदा है।
अंत समय जो आवह कम,
ओ वाहे गुरु ऐसा है, ओदा नाम ऐसा है कि ओ अखीरले समय जदों होर कोई सहारा नहीं बनदा उदों उसे दा सहारा हुंदा है।
विखे विकार अलप सुख त्यागो,
और जेड़े विषय विकार ने जेड़े थोड़े सुख वाले ने विषय विकार होर नशे आदिक उन्हां दा त्याग कर देवो।
आओ भगत सो और अनुरागो,
और प्रेमा भगती दे नाल अपने हिरदे नूं भरो, हिरदे दे विच प्रेम नूं प्यार नूं जन्म देवो।
दोहरा सुनकै नर बोलत पए,
जदों सतगुरु महाराज उन्हां ने इस तरह दा उपदेश दिता ते उथों दे जेड़े लोक जिन्हां ने सुनिया ओ अगों बोले हन।
अमरो गुरु है जोए,
कहन लगे जी जो साडा गुरु है जिन्हां दी असी पूजा करदे हां,
नाम जपावत अपनो कहे ना करता कोए,
ओ अपना साडे कोलो नाम जपाउंदा है, ओ कहंदा है कि मेरा नाम जपो और करता कोई नहीं, शायद आप नूं पता होवे के ना बोध मत दे विच और जैन मत ए जेड़े दो मत ने दो धर्म ने इन्हां दे विच परमात्मा नूं नहीं मन्या जांदा, ओ कहंदे ने परमात्मा नहीं हुंदा, बस ए संसार है, निरंकार कोई नहीं है, ओ रब तों इनकारी ने, ओ धर्म इस तरह दा है उन्हां दे विच रब दी मनौत नहीं, तो इत्थे सरेवड़ा रहिंदा है सारे ओदी पूजा करदे ने, इन्हां सारिआं ने आख्या जी साडा गुरु कहिंदा है करता कोई नहीं हुंदा, बस असीं करते नूं नहीं मनदे, असीं ते उसे दा नाम लैंदे हां।
जो पई जैसे ब्रिक बीज ते जम है,
फिर उन्हां दी अपनी तर्क है जैन मत, उन्हां ने इस तरह दे नाल अगों जवाब दिता है, कहन लगे जी साडा गुरु ए दसदा है कि जैसे ब्रिक ते बीज ते जिवें
ਰੁੱਖ ਤੋਂ ਬੀਜ ਪੈਦਾ ਹੁੰਦਾ ਹੈ,
ਬੀਜ ਬ੍ਰਿਖ ਤੇ ਹਵੈ ਬ੍ਰਹਮ ਹੈ,
ਤੇ ਫਿਰ ਉਸੇ ਬੀਜ ਤੋਂ ਦੁਬਾਰਾ ਰੁੱਖ ਹੋ ਜਾਂਦਾ ਹੈ। ਇਹ ਤੇ ਕੁਦਰਤ ਦਾ ਵਿਧਾਨ ਹੈ, ਰੁੱਖ ਬੀਜੀਏ ਤੇ ਬੀਜ ਪੈਦਾ ਹੁੰਦੇ ਨੇ। ਇੱਕ ਰੁੱਖ ਨੂੰ ਫਲ ਲੱਗਦੇ ਨੇ, ਫਲ ਦੇ ਵਿੱਚ ਬੀਜ, ਫਿਰ ਉਹਨਾਂ ਬੀਜਾਂ ਨੂੰ ਦੁਬਾਰਾ ਬੀਜ ਦਈਏ ਤੇ ਅੱਗੇ ਹੋਰ ਰੁੱਖ ਹੁੰਦੇ ਨੇ। ਤੋ ਰੁੱਖਾਂ ਤੋਂ ਬੀਜ ਪੈਦਾ ਹੁੰਦੇ ਨੇ, ਬੀਜਾਂ ਤੋਂ ਰੁੱਖ ਪੈਦਾ ਹੁੰਦੇ ਹਨ।
ਤਿਉਂ ਮਾਨੁਖ ਤੇ ਮਾਨੁਖ ਹੋਏ,
ਜਿਵੇਂ ਰੁੱਖ ਤੋਂ ਬੀਜ ਤੇ ਬੀਜ ਤੋਂ ਰੁੱਖ ਹੁੰਦੇ ਨੇ, ਬਸ ਇਸੇ ਤਰ੍ਹਾਂ ਦੇ ਨਾਲ ਮਨੁੱਖ ਤੋਂ ਮਨੁੱਖ ਪੈਦਾ ਹੁੰਦੇ ਨੇ। ਕਲਗੀਧਰ ਪਿਤਾ ਮਹਾਰਾਜ ਉਹਨਾਂ ਨੇ ਜਦੋਂ ਜੈਨ ਮਤ ਦਾ ਜ਼ਿਕਰ ਕੀਤਾ ਹੈ ਸ੍ਰੀ ਦਸਮ ਗ੍ਰੰਥ ਦੇ ਅੰਦਰ 24 ਅਵਤਾਰਾਂ ਦੇ ਵਿੱਚ, ਉੱਥੇ ਵੀ ਕਲਗੀਧਰ ਪਿਤਾ ਮਹਾਰਾਜ ਜੈਨ ਮਤ ਦੀ ਮਨੌਤ ਨੂੰ ਇਸ ਤਰ੍ਹਾਂ ਦੇ ਨਾਲ ਬਿਆਨ ਕਰਦੇ ਨੇ। ਮਹਾਰਾਜ ਜੀ ਦੇ ਪਾਵਨ ਬੋਲ ਹਨ ਕਿ ਅੰਨ ਅੰਨ ਤੇ ਹੋਤ ਹੈ, ਘਾਸ ਘਾਸ ਤੇ ਹੋਏ, ਤਿਉਂ ਮਾਨੁੱਖ ਮਾਨੁੱਖ ਤੇ ਕਰਤਾ ਅਵਰ ਨਾ ਕੋਏ। ਉਹ ਕਹਿੰਦੇ ਨੇ ਅੰਨ ਤੋਂ ਅੰਨ ਹੋ ਜਾਂਦਾ ਹੈ, ਘਾਹ ਤੋਂ ਘਾਹ ਹੋ ਜਾਂਦਾ ਹੈ, ਇਸ ਤਰ੍ਹਾਂ ਦੇ ਨਾਲ ਮਨੁੱਖ ਤੋਂ ਮਨੁੱਖ ਪੈਦਾ ਹੋ ਰਹੇ ਨੇ। ਰੱਬ ਨੂੰ ਲਿਆਉਣ ਦੀ ਵਿੱਚ ਲੋੜ ਕੀ ਹੈ, ਰੱਬ ਕਿੱਥੋਂ ਆ ਗਿਆ। ਰੁੱਖ ਤੋਂ ਰੁੱਖ ਪੈਦਾ ਹੋਏ, ਜੀਵਾਂ ਤੋਂ ਜੀਵ ਪੈਦਾ ਹੋਏ, ਮਨੁੱਖਾਂ ਤੋਂ ਮਨੁੱਖ, ਤੋਂ ਪਰਮਾਤਮਾ ਨੂੰ ਵਿੱਚ ਵਾੜਨ ਦੀ ਕੀ ਲੋੜ ਹੈ। ਉਹਨਾਂ ਦੀ ਇਸ ਤਰ੍ਹਾਂ ਦੀ ਮਨੌਤ ਹੈ, ਉਹ ਇਸ ਤਰ੍ਹਾਂ ਦੇ ਨਾਲ ਮੰਨਦੇ ਹਨ।
ਅਪਰ ਨਾ ਕਰਤਾ ਲਖੀਏ ਕੋਈ,
ਇਸ ਕਰਕੇ ਉਹ ਕਹਿੰਦੇ ਨੇ ਹੋਰ ਕਰਤਾ ਜਾਣਨ ਦੀ ਲੋੜ ਨਹੀਂ ਹੈ, ਰੱਬ ਕੋਈ ਨਹੀਂ ਹੁੰਦਾ, ਬਸ ਇਹ ਦੁਨੀਆਂ ਚੱਲ ਰਹੀ ਹੈ, ਜੋ ਦਿਖਾਈ ਦੇ ਰਿਹਾ ਹੈ ਇਹੀ ਸਭ ਕੁਝ ਹੈ, ਹੋਰ ਕੁਝ ਵੀ ਨਹੀਂ। ਜੈਨ ਮਤ ਦੀ ਇਸ ਤਰ੍ਹਾਂ ਦੀ ਮਨੌਤ ਹੈ।
ਇਸੋ ਹਮ ਹੈ ਉਪਦੇਸ਼ ਦ੍ਰਿੜਾਇਓ,
ਐਸਾ ਸਾਡੇ ਗੁਰੂ ਨੇ, ਸਾਡੇ ਸਰੇਵੜੇ ਗੁਰੂ ਨੇ ਸਾਨੂੰ ਮਹਾਰਾਜ ਉਪਦੇਸ਼ ਦਿੱਤਾ ਹੈ।
ਨਾਨਾ ਜੁਗਤ ਸੰਗ ਸਮਝਾਇਓ,
ਕਈ ਤਰ੍ਹਾਂ ਦੀਆਂ ਜੁਗਤੀਆਂ ਦੇ ਨਾਲ ਉਹਨਾਂ ਨੇ ਸਮਝਾਇਆ ਹੈ ਕਿ ਪਰਮਾਤਮਾ ਨਹੀਂ ਹੁੰਦਾ, ਬਸ ਸੰਸਾਰ ਹੀ ਹੈ।
ਅਸ ਸੁਭਾਖਨ ਕਰ ਨਰ ਤਬਹੀ,
ਜਦੋਂ ਇਸ ਤਰ੍ਹਾਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਨਾਲ ਉਹਨਾਂ ਮਨੁੱਖਾਂ ਨੇ ਗੱਲਬਾਤ ਕੀਤੀ, ਨਗਰ ਵਾਸੀਆਂ ਨੇ,
ਆਪ ਆਪਣੇ ਘਰ ਗਏ ਸਭੀ,
ਸਾਰੇ ਦੇ ਸਾਰੇ ਸਤਿਗੁਰਾਂ ਦੇ ਨਾਲ ਕੁਝ ਸਮਾਂ ਗੱਲਬਾਤ ਕਰਕੇ, ਕੀਰਤਨ ਸੁਣ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਹਨ।
ਦੋਹਰਾ ਬਰਖਾ ਤਬ ਤੇ ਹਟ ਗਈ, ਜਬ ਕੇ ਬੈਠਾ ਜਾਏ,
ਜਿਸ ਦਿਨ ਤੋਂ ਸਤਿਗੁਰੂ ਮਹਾਰਾਜ ਜੀ ਉਸ ਨਗਰ ਦੇ ਵਿੱਚ ਜਾ ਕੇ ਵਿਰਾਜੇ ਹਨ, ਉਸ ਦਿਨ ਤੋਂ ਮਹਾਰਾਜ ਜੀ ਦੀ ਮੌਜ ਫਿਰ ਵਰਖਾ ਹੋਣੀ ਬੰਦ ਹੋ ਗਈ। ਅੱਗੇ ਹੁੰਦੀ ਸੀ ਤੰਤਰਾਂ ਦੇ ਨਾਲ, ਮੰਤਰਾਂ ਦੇ ਨਾਲ, ਪਰ ਸਤਿਗੁਰਾਂ ਦੇ ਤੇਜ ਪ੍ਰਤਾਪ ਕਰਕੇ ਉਹ ਚੱਲਦੇ ਨਹੀਂ।
ਲਾਗੇ ਖੇਤ ਸੂਕਨ ਸਰਬ ਕੋ ਨਹਿ ਹੋਤ ਉਪਾਏ,
ਔਰ ਉਥੋਂ ਦੇ ਜਿਹੜੇ ਨਗਰ ਵਾਸੀਆਂ ਦੇ ਜ਼ਿਮੀਂਦਾਰਾਂ ਦੇ ਖੇਤ ਨੇ ਫਸਲ ਬੀਜੀ ਹੋਈ, ਪਾਣੀ ਤੋਂ ਬਗੈਰ ਉਹ ਸਾਰੇ ਦੇ ਸਾਰੇ ਖੇਤ ਫਸਲ ਸੁੱਕਦੀ ਜਾ ਰਹੀ ਹੈ, ਉਹਨਾਂ ਦੇ ਲਈ ਕੋਈ ਦੂਸਰਾ ਤੀਸਰਾ ਤਰੀਕਾ ਨਹੀਂ ਰਹਿ ਗਿਆ।
ਜੋ ਪਈ ਖਿੰਚੀ ਕਲਾ ਤਾਹੇ ਕੀ ਸਗਰੀ,
ਸਤਿਗੁਰੂ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਹੈ ਕਿ ਉਸ ਰੇਵੜੇ ਦੇ ਕੋਲ ਜਿਹੜੀਆਂ ਸ਼ਕਤੀਆਂ ਸਨ, ਰਿੱਧੀਆਂ ਸਿੱਧੀਆਂ ਸਨ, ਉਹ ਸਾਰੀਆਂ ਖਿੱਚ ਲਈਆਂ ਹਨ।
ਜੇ ਗੁਰ ਬਣਿਓ ਹੋਤ ਸਭ ਨਗਰੀ,
ਜੋ ਸਾਰੇ ਨਗਰ ਦਾ ਸਾਰੇ ਇਲਾਕੇ ਦਾ ਗੁਰੂ ਬਣਿਆ ਬੈਠਾ ਸੀ।
ਜਬ ਬਰਖਾ ਕੀ ਪੀ ਬਹੁ ਚਾਹੀ,
ਫਿਰ ਉਹ ਨਗਰ ਵਾਸੀਆਂ ਨੇ ਜਦੋਂ ਦੇਖਿਆ ਕਿ ਬਹੁਤ ਦਿਨ ਬਤੀਤ ਹੋ ਗਏ ਨੇ, ਫਸਲ ਸੁੱਕ ਚੱਲੀ ਹੈ, ਵਰਖਾ ਤੇ ਹੋਈ ਨਹੀਂ, ਮੀਂਹ ਤੇ ਪਿਆ ਨਹੀਂ ਹੈ,
ਨਰ ਮਿਲ ਗੇ ਸਰੇਵੜੇ ਪਾਹੀ,
ਸਾਰੇ ਦੇ ਸਾਰੇ ਨਗਰ ਵਾਲੇ ਮਿਲ ਕੇ ਆਪਣੇ ਗੁਰੂ ਸਰੇਵੜੇ ਦੇ ਕੋਲ ਪਹੁੰਚੇ ਹਨ।
ਆਪਣ ਮੰਤਰ ਵਿਦ ਸੰਗ ਉਚਾਰੋ,
ਉਹਨੇ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਸਰੇਵੜੇ ਗੁਰੂ ਨੂੰ ਕਿ ਮਹਾਰਾਜ ਤੁਸੀਂ ਕੋਈ ਮੰਤਰ ਉਚਾਰੋ, ਵਰਖਾ ਨਹੀਂ ਪੈ ਰਹੀ ਔਰ ਖੇਤ ਸੁੱਕਦੇ ਜਾ ਰਹੇ ਹਨ।
ਮਿਹਨਾ ਪਰਾ ਯਤਨ ਕਰ ਹਾਰਿਓ,
ਉਹ ਸਰੇਵੜਾ ਬੜੇ ਅੱਗੋਂ ਯਤਨ ਕੀਤੇ ਉਸਨੇ, ਬੜੇ ਤੰਤਰ ਮੰਤਰ ਪੜੇ ਉਸਨੇ, ਪਰ ਉਹਦੇ ਕਹੇ ਦੇ ਅਨੁਸਾਰ ਵਰਖਾ ਹੋਈ ਨਹੀਂ ਹੈ।
ਭਏ ਨਿਰਾਸ ਲੋਕ ਘਰ ਆਏ,
ਜਦੋਂ ਸਰੇਵੜੇ ਨੇ ਬੜੀ ਮਿਹਨਤ ਕੀਤੀ, ਬੜਾ ਆਪਣਾ ਬਲ ਲਾਇਆ, ਵਰਖਾ ਨਹੀਂ ਹੋ ਸਕੀ, ਤੇ ਉਹ ਜਿਹੜੇ ਮੰਗਣ ਗਏ ਸਨ ਫਿਰ ਖਾਲੀ ਹੱਥ ਵਾਪਸ ਪਹੁੰਚੇ ਹਨ।
ਔਰ ਚਿੰਤਾ ਤੁਰ ਦੁੱਖ ਕੋ ਪਾਏ,
ਬਸ ਉਹਨਾਂ ਦਾ ਇੱਕੋ ਇੱਕ ਸਹਾਰਾ ਸੀ ਸਰੇਵੜਾ ਗੁਰੂ, ਉਹਦੇ ਕੋਲੋਂ ਵੀ ਜਦੋਂ ਨਿਰਾਸ਼ ਹੋ ਗਏ ਤੇ ਖਾਲੀ ਘਰ ਪਹੁੰਚੇ ਨੇ, ਸਾਰਿਆਂ ਦੇ ਹਿਰਦਿਆਂ ਦੇ ਵਿੱਚ ਚਿੰਤਾ ਭਰੀ ਪਈ ਹੈ।
ਕੇਤਕ ਜੇ ਬੈਠੇ ਗੁਰ ਟਿਗਿਆਈ,
ਫਿਰ ਲੰਘਦਿਆਂ ਹੋਇਆਂ ਰਸਤੇ ਦੇ ਵਿੱਚ ਸਤਿਗੁਰੂ ਮਹਾਰਾਜ ਵੀ ਰੁੱਖ ਦੇ ਥੱਲੇ ਬੈਠੇ ਸਨ, ਤੋ ਕੁਝ ਮਨੁੱਖ ਐਸੇ ਨੇ ਜਿਹੜੇ ਸਤਿਗੁਰਾਂ ਦੇ ਕੋਲ ਆ ਗਏ ਹਨ।
300 ਬੂਜਤ ਗਿਰਾ ਅਲਾਈ,
ਉਹਨਾਂ ਦੇ ਚਿਹਰੇ ਨੂੰ ਦੇਖ ਕੇ, ਅੱਖਾਂ ਨੂੰ ਦੇਖ ਕੇ, ਚਿੰਤਾ ਤੁਰ ਦੁਖੀ ਹੋਇਆ ਨੂੰ ਦੇਖ ਸਤਿਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਵਚਨ ਕੀਤਾ ਹੈ।
ਕਿਉਂ ਚਿੰਤਾ ਤੁਰ ਤੁਮ ਹੋ ਬੈਸੇ,
ਮਹਾਰਾਜ ਪੁੱਛਣ ਲੱਗੇ ਭਾਈ ਤੁਹਾਨੂੰ ਕੀ ਦੁੱਖ ਲੱਗਾ ਹੈ, ਇਤਨੇ ਦੁਖੀ ਕਿਉਂ ਬੈਠੇ ਹੋ,
ਕਹੋ ਕੁਕਾਜ ਪਿਓ ਹੈ ਕੈਸੇ।
ਲੱਗਦਾ ਹੈ ਤੁਹਾਡਾ ਕੋਈ ਕੰਮ ਵਿਗੜ ਗਿਆ ਹੈ, ਕੋਈ ਨੁਕਸਾਨ ਹੋ ਗਿਆ ਹੈ, ਕੀ ਨੁਕਸਾਨ ਹੋਇਆ ਹੈ ਸਾਨੂੰ ਵੀ ਦੱਸਣਾ ਕਰੋ।
ਸੁਣ ਬੋਲੇ ਜੇ ਮਨੁੱਜ ਦੁਖਾਰੇ,
ਉਹ ਜਿਹੜੇ ਦੁੱਖਾਂ ਦੇ ਨਾਲ ਭਰੇ ਚਿੰਤਾ ਦੇ ਗ੍ਰਸੇ ਹੋਏ ਮਨੁੱਖ ਸਨ, ਉਹਨਾਂ ਨੇ ਸੁਣ ਕੇ ਬੇਨਤੀ ਕੀਤੀ ਸਤਿਗੁਰਾਂ ਦੇ ਅੱਗੇ।
ਜਲ ਬਿਨ ਸੂਕੇ ਸਰਬ ਕਿਦਾਰੇ,
ਕਹਿਣ ਲੱਗੇ ਹੇ ਸੰਤ ਜੀ ਸਾਡੇ ਜਿਹੜੇ ਖੇਤ ਹਨ ਪਾਣੀ ਤੋਂ ਬਿਨਾਂ ਸਾਰੇ ਸੁੱਕ ਚੱਲੇ ਹਨ।
ਮਿਹ ਦੇਤ ਥੋ ਗੁਰੂ ਹਮਾਰਾ,
ਜੋ ਸਾਡਾ ਗੁਰੂ ਜੀ ਦੀ ਅਸੀਂ ਪੂਜਾ ਕਰਦੇ ਸੀ ਪਹਿਲਾਂ ਤੇ ਉਹ ਸਾਨੂੰ ਮੀਂਹ ਮੰਗਿਆ ਦੇ ਦਿੰਦਾ ਸੀ।
ਅਬ ਕਹਿ ਰਹੇ ਹੋ ਨਾ ਬਰਖਿਓ ਬਾਰਾ,
ਹੁਣ ਅਸੀਂ ਬੇਨਤੀ ਕੀਤੀ ਹੈ ਤੇ ਉਹਨੇ ਵੀ ਬੜੀ ਵਾਰੀ ਯਤਨ ਕੀਤਾ ਹੈ ਪਰ ਪਤਾ ਨਹੀਂ ਕੀ ਗੱਲ ਹੈ ਕਿ ਇਸ ਵਾਰ ਮੀਂਹ ਪਿਆ ਨਹੀਂ ਹੈ।
ਇਸ ਪ੍ਰਕਾਰ ਤੇ ਚਿੰਤਾ ਹੋਈ,
ਇਸ ਕਰਕੇ ਮਹਾਰਾਜ ਸਾਨੂੰ ਬੜੀ ਚਿੰਤਾ ਹੈ, ਬੜੀ ਫਿਕਰ ਹੈ ਆਪਣੀ ਔਰ ਆਪਣੇ ਆਪਣੇ ਪਰਿਵਾਰ ਦੀ।
ਕ੍ਰਿਖ ਕੋ ਹੋਏ ਉਪਾਏ ਨਾ ਕੋਈ,
ਹੁਣ ਜਦੋਂ ਮੀਂਹ ਨਾ ਪਿਆ ਖੇਤ ਸੁੱਕ ਜਾਣਗੇ ਤੇ ਖੇਤੀ ਦਾ ਹੋਰ ਸਾਡੇ ਕੋਲ ਦੂਜਾ ਕੋਈ ਸਾਧਨ ਨਹੀਂ, ਇੱਥੇ ਕੋਈ ਖੂਹ ਵਗੈਰਾ ਨਹੀਂ ਚੱਲਦੇ ਜਿਹਦੇ ਨਾਲ ਖੇਤੀ ਨੂੰ ਪਾਣੀ ਦਿੱਤਾ ਜਾ ਸਕੇ।
ਸ੍ਰੀ ਗੁਰ ਕਹਿ ਸਿਮਰੋ ਸਤਨਾਮੂ,
ਮਹਾਰਾਜ ਕਹਿਣ ਲੱਗੇ ਭਾਈ ਜੇਕਰ ਤੁਸੀਂ ਸਾਡੀ ਗੱਲ ਮੰਨੋ ਅਸੀਂ ਤੁਹਾਨੂੰ ਵਰਖਾ ਦੇ ਸਕਦੇ ਹਾਂ, ਅਸੀਂ ਤੁਹਾਡਾ ਪਾਣੀ ਦਾ ਹੱਲ ਕਰ ਸਕਦੇ ਹਾਂ, ਪਰ ਫਿਰ ਸਾਡੀ ਸ਼ਰਤ ਇਹ ਹੈ ਕਿ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ।
ਦੂਹੂ ਲੋਕ ਮਹਿ ਆਵੈ ਕਾਮੂ,
ਔਰ ਇਹ ਨਾਮ ਐਸਾ ਹੈ, ਵਾਹਿਗੁਰੂ ਮੰਤਰ ਐਸਾ ਹੈ ਜਿਹੜਾ ਇੱਥੇ ਹੀ ਨਹੀਂ ਇਹ ਤੇ ਲੋਕ ਪਰਲੋਕ ਦੇ ਵਿੱਚ ਸਾਥੀ ਹੈ, ਇਹ ਲੋਕ ਪਰਲੋਕ ਦੇ ਵਿੱਚ ਕੰਮ ਸਵਾਰਦਾ ਹੈ। ਇਸ ਮੰਤਰ ਦੇ ਬਾਰੇ ਤੇ ਮਹਾਰਾਜ ਕਿਰਪਾ ਕਰਦੇ ਨੇ, ਜਿਹੜਾ ਵੀ ਜਪਦਾ ਹੈ ਲੋਕ ਸੁਖੀਏ ਪਰਲੋਕ ਸੁਹੇਲੇ, ਇਹ ਤੇ ਦੋਨਾਂ ਲੋਕਾਂ ਦਾ ਸਾਥੀ ਹੈ।
ਤਜ ਸਰੇਵਰੇ ਕੀ ਅਬ ਸੇਵਾ,
ਹੁਣ ਤੁਸੀਂ ਉਸ ਸਰੇਵੜੇ ਦੀ, ਉਸ ਪਖੰਡੀ ਆਪਣੇ ਗੁਰੂ ਦੀ ਜਿਹੜੀ ਸੇਵਾ ਹੈ ਉਹਦਾ ਖੇੜਾ ਛੱਡ ਦੇਵੋ।
ਜਾਚੋ ਇੱਕ ਅੰਕਾਰ ਅਪੇਵਾ,
ਬਸ ਇੱਕ ਅੰਕਾਰ ਉਹ ਵਾਹਿਗੁਰੂ ਜਿਹਨੇ ਸਾਰੇ ਸੰਸਾਰ ਨੂੰ ਬਣਾਇਆ ਹੈ, ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਹਦੇ ਕੋਲੋਂ ਮੰਗਣਾ ਚਾਹੀਦਾ ਹੈ।
ਚਹੋ ਹਿਰਦੇ ਜੋ ਪਾਵੋ ਸੋ,
ਔਰ ਉਹ ਮਾਲਕ ਉਹ ਦਾਤਾ ਐਸਾ ਹੈ ਕਿ ਜੋ ਵੀ ਉਹਦੇ ਕੋਲੋਂ ਮੰਗੀਏ ਹਰ ਦਾਤ ਉਹਦੇ ਤੋਂ ਪੂਰੀ ਹੁੰਦੀ ਹੈ।
ਬਹੁਰ ਨਾ ਚਿੰਤਾ ਵਿਆਪੈ ਕੋ,
ਫਿਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਰਵੇਗੀ। ਤੁਸੀਂ ਸਰੇਵੜੇ ਦੀ ਪੂਜਾ ਕੀਤੀ ਪਰ ਫਿਰ ਵੀ ਤੁਹਾਡੇ ਅੰਦਰ ਚਿੰਤਾ ਉਸੇ ਤਰ੍ਹਾਂ ਦੇ ਨਾਲ ਹੈ, ਪਰ ਸਾਡੀ ਗੱਲ ਮੰਨੋਗੇ ਤੁਹਾਡੀ ਚਿੰਤਾ ਦੂਰ ਹੋਵੇਗੀ।
ਧਰੋ ਅਡੋਲੰ ਸ਼ਰਧਾ ਜੀ ਕੀ,
ਤੁਸੀਂ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਉੱਪਰ ਐਸੀ ਸ਼ਰਧਾ ਰੱਖੋ ਕਿ ਤੁਹਾਡਾ ਮਨ ਨਾ ਡੋਲੇ।
ਕਰੋ ਹਿਤਾਵਲ ਕਰੋ ਤਿਹਾਵਲ ਅਬ ਬਿਧਨੀ ਕੀ,
ਤੇ ਹੁਣ ਇੱਕ ਤਰੀਕਾ ਅਸੀਂ ਤੁਹਾਨੂੰ ਹੋਰ ਦੱਸਦੇ ਹਾਂ ਕਿ ਤੁਸੀਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਸਾਰੇ ਮਿਲ ਕੇ।
ਜਬ ਅਰਦਾਸ ਕਰੋਗੇ ਤਾਂ ਕਿ,
ਜਦੋਂ ਤੁਸੀਂ ਕੜਾਹ ਪ੍ਰਸ਼ਾਦ ਤਿਆਰ ਕਰਕੇ ਵਾਹਿਗੁਰੂ ਮੰਤਰ ਉਚਾਰਨ ਕਰਕੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਬੇਨਤੀ ਕਰੋਗੇ,
ਵਰਖਾ ਵਰਖਾ ਮਿਤ ਨਹਿ ਜਾ ਕੀ,
ਫਿਰ ਐਸੀ ਵਰਖਾ ਹੋਵੇਗੀ, ਇਤਨਾ ਮੀਂਹ ਪਵੇਗਾ ਕਿ ਜਿਸ ਨੂੰ ਕਿਸੇ ਚੀਜ਼ ਦੇ ਨਾਲ ਮਿਣਿਆ ਤੋਲਿਆ ਨਹੀਂ ਜਾ ਸਕਦਾ।
ਇਹ ਬਿਧ ਸੁਣ ਕੇ ਗੁਰੂ ਸਮੀਪਾ,
ਜਦੋਂ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਸੁਣਿਆ ਹੈ ਸਤਿਗੁਰੂ ਮਹਾਰਾਜ ਜੀ ਦੇ ਕੋਲੋਂ,
ਨਰ ਚੱਲ ਗਏ ਨਿਕਟ ਅਵਨੀਪਾ,
ਸਾਰੇ ਦੇ ਸਾਰੇ ਜਿਹੜੇ ਨਗਰ ਵਾਸੀ ਸਨ ਉਹ ਰਾਜੇ ਦੇ ਕੋਲ ਪਹੁੰਚੇ ਹਨ।
ਸਰਬ ਬਿਰਤਾਂਤ ਤਬਹਿ ਕਹਿ ਦੀਨਾ,
ਉਹਨਾਂ ਨੇ ਆਪਣੇ ਰਾਜੇ ਦੇ ਕੋਲ ਜਾ ਕੇ ਉਹ ਸਾਰੀ ਗੱਲ ਦੱਸੀ ਜੋ ਮਹਾਰਾਜ ਜੀ ਨੇ ਢੰਗ ਤਰੀਕਾ ਦੱਸਿਆ ਹੈ।
ਹਿਤ ਸੋ ਮਿਲੇ ਤੇ ਹਾਵਲ ਕੀਨਾ,
ਉਹਨਾਂ ਸਾਰਿਆਂ ਨੇ ਰਾਜੇ ਦੇ ਨਾਲ ਮਿਲ ਕੇ ਗੱਲ ਕੀਤੀ ਤੇ ਰਾਜੇ ਨੇ ਉਸੇ ਵੇਲੇ ਉਹਨਾਂ ਦੀ ਬੇਨਤੀ ਪ੍ਰਵਾਨ ਕੀਤੀ। ਆਪਸ ਦੇ ਵਿੱਚ ਮਿਲ ਕੇ ਉਹਨਾਂ ਨੇ ਪਿਆਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਹੈ।
ਕੀ ਅਰਦਾਸ ਜਬੈ ਕਰ ਜੋਰੀ,
ਜਦੋਂ ਪ੍ਰਸ਼ਾਦ ਤਿਆਰ ਕਰਕੇ ਵਾਹਿਗੁਰੂ ਦਾ ਨਾਂ ਲੈ ਕੇ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕੀਤੀ ਹੈ।
ਤਬ ਹੀ ਉਠੀ ਕਟਾਕਨ ਕੋਰੀ,
ਬਸ ਅਰਦਾਸ ਬੇਨਤੀ ਅਜੇ ਕਰਨ ਦੀ ਦੇਰ ਸੀ ਕਿ ਇੱਕ ਪਾਸੇ ਤੋਂ ਬੜੀ ਕਾਲੀ ਕਟਾ ਕਾਲੇ ਬੱਦਲ ਚੜ ਕੇ ਆ ਗਏ ਹਨ।
ਬਾਰ ਤਰਾ ਪਰ ਪਰਿਓ ਬਿਸਾਲਾ,
ਔਰ ਸਾਰੇ ਨਗਰ ਦੇ ਉੱਪਰ ਬੜਾ ਬੜਾ ਭਾਰੀ ਖੇਤਾਂ ਦੇ ਵਿਚ ਵੀ ਬੜਾ ਭਾਰੀ ਮੀਂਹ ਪਿਆ ਹੈ।
ਹਰਖ ਪਯੋ ਸਭ ਕੋ ਤਿਹ ਕਾਲਾ।
ਸਾਰਿਆਂ ਦੇ ਮਨ ਦੇ ਵਿਚ ਬੜੀ ਖੁਸ਼ੀ ਹੋਈ, ਸਾਰੇ ਬਹੁਤ ਪ੍ਰਸੰਨ ਚਿੱਤ ਹਨ।
ਉਪ ਪ੍ਰਜਾ ਜਿਤ ਗੁਰੂ ਅਗਾਰੀ।
ਸਾਰੇ ਦਾ ਸਾਰਾ ਨਗਰ ਔਰ ਉਥੋਂ ਦਾ ਜਿਹੜਾ ਰਾਜਾ ਸੀ ਇਲਾਕੇ ਦਾ, ਉਹ ਸਤਿਗੁਰੂ ਮਹਾਰਾਜ ਜੀ ਦੇ ਕੋਲ
ਆਏ। ਨਮੋ ਕੀਆ ਬਿਨੈ ਉਚਾਰੀ।
ਸਾਰਿਆਂ ਨੇ ਆ ਕੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਚੁਕਾਇਆ, ਨਮਸਕਾਰ ਕੀਤੀ ਹੈ।
ਤੁਮ ਆਨੰਦ ਕੇ ਕੰਧ ਮੁਕੰਦਾ।
ਕਹਿਣ ਲੱਗੇ ਜੀ ਤੁਸੀਂ ਤੇ ਆਨੰਦ ਦੇ ਦਾਤੇ ਹੋ, ਤੁਸੀਂ ਤੇ ਸਾਨੂੰ ਮੁਕਤੀ ਦਿੱਤੀ ਹੈ। ਅਸੀਂ ਤੇ ਮੌਤ ਦੇ ਮੂੰਹ ਦੇ ਵਿਚ ਜਾ ਰਹੇ ਸੀ, ਤੁਸੀਂ ਨਵਾਂ ਜੀਵਨ ਬਖਸ਼ਿਆ ਹੈ।
ਸਭ ਜਗ ਬੰਦ ਦੁਤੈ ਜਗ ਚੰਦਾ।
ਤੁਸੀਂ ਤੇ ਸਾਰੇ ਜਗਤ ਦੇ ਬੰਦਨਾ ਯੋਗ ਹੋ, ਮੰਨ ਲੋ ਤੁਸੀਂ ਤੇ ਦੂਜਾ ਚੰਦ ਹੋ।
ਨਿਜ ਉਪਦੇਸ਼ ਦੀਜੀਏ ਅਬ ਹੀ।
ਇਸ ਕਰਕੇ ਹੁਣ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਸਾਨੂੰ ਵਰਖਾ ਦਿੱਤੀ ਹੈ, ਹੁਣ ਕੋਈ ਆਪਣਾ ਚੰਗਾ ਉਪਦੇਸ਼ ਬਖਸ਼ਿਸ਼ ਕਰੋ।
ਕਰੋ ਸਿੱਖ ਸੇਵੈ ਹਮ ਸਭ ਹੀ।
ਅਸੀਂ ਸਾਰੇ ਦੇ ਸਾਰੇ ਤੁਹਾਡੇ ਚਰਨਾਂ ਦੀ ਸੇਵਾ ਕਰਨੀ ਚਾਹੁੰਦੇ ਹਾਂ, ਸਾਨੂੰ ਆਪਣੇ ਸੇਵਕ ਬਣਾ ਲਵੋ।
ਕਲਾ ਵਿਸਾਲ ਬਿਲੋਕ ਤੁਮਾਰੀ।
ਅਸੀਂ ਤੁਹਾਡੇ ਵਿਚ ਦੇਖਿਆ ਹੈ ਕਿ ਬੜੀ ਕਲਾ ਹੈ, ਤੁਸੀਂ ਰਹਿਮਤ ਦੇ ਦਾਤੇ ਹੋ, ਸਾਗਰ ਹੋ।
ਸ਼ਰਨ ਗਹੀ ਅਬ ਕਰੋ ਸੰਭਾਰੀ।
ਅਸੀਂ ਸਾਰਾ ਕੁਝ ਛੱਡ ਕੇ ਹੁਣ ਤੁਹਾਡੀ ਸ਼ਰਨ ਦੇ ਵਿਚ ਆਏ ਹਾਂ, ਸਾਡੀ ਸਾਂਭ ਸੰਭਾਲ ਕਰੋ।
ਦੋਹਰਾ ਪੱਗ ਕੀ ਪਾਹੁਲ ਦੀਨ ਗੁਰ ਕੀਨੇ ਸਰਬ ਨਿਹਾਲ।
ਜਦੋਂ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਵਾਰ ਵਾਰ ਪ੍ਰੇਮ ਦੇ ਨਾਲ ਬੇਨਤੀਆਂ ਕੀਤੀਆਂ, ਤੇ ਸਤਿਗੁਰੂ ਮਹਾਰਾਜ ਜੀ ਨੇ ਸਾਰਿਆਂ ਨੂੰ ਚਰਨਾ ਅੰਮ੍ਰਿਤ ਬਖਸ਼ਿਸ਼ ਕੀਤਾ ਔਰ ਸਾਰਿਆਂ ਨੂੰ ਨਿਹਾਲ ਕੀਤਾ ਹੈ।
ਸਤਿਨਾਮ ਉਪਦੇਸ਼ ਕਰ ਕਾਟੇ ਬੰਦ ਵਿਸਾਲ।
ਸਤਿਗੁਰੂ ਮਹਾਰਾਜ ਜੀ ਨੇ ਉਹ ਸਾਰੇ ਨਗਰ ਵਾਸੀਆਂ ਨੂੰ ਸੱਚੇ ਨਾਮ ਦਾ ਉਪਦੇਸ਼ ਦਿੱਤਾ ਔਰ ਉਹਨਾਂ ਦੇ ਜਿਹੜੇ ਦੁੱਖ ਤਕਲੀਫਾਂ ਸਨ ਉਹ ਸਾਰੇ ਕੱਟ ਦਿੱਤੇ ਹਨ।
ਚੋਪਈ ਹੁਣ ਸਰੇਵਰਾ ਲੱਜਾ ਤਰਕੈ।
ਇਹ ਤੇ ਸੀ ਇਸ ਨਗਰ ਵਾਸੀਆਂ ਦੀ ਗੱਲ, ਰਾਜੇ ਦੀ ਗੱਲ। ਉਹ ਸਾਰੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਆਏ, ਸਤਿਗੁਰਾਂ ਨੇ ਉਹਨਾਂ ਤੇ ਰਹਿਮਤ ਕੀਤੀ। ਫਿਰ ਜਿਹੜਾ ਉਥੋਂ ਦਾ ਸਭ ਤੋਂ ਵੱਡਾ ਮੁੱਢ ਸੀ, ਉਹ ਜਿਹੜਾ ਸਰੇਵੜਾ ਸੀ, ਉਹ ਬੜਾ ਸ਼ਰਮਿੰਦਾ ਹੋਇਆ ਹੈ।
ਆਇਓ ਚਰਚਾ ਹੇਤ ਵਿਚਰਕੈ।
ਉਹਨੇ ਦੇਖਿਆ ਕਿ ਹੁਣ ਮੇਰੀ ਦੁਕਾਨ ਤੇ ਬੰਦ ਹੋ ਜਾਵੇਗੀ, ਜਿਨ੍ਹਾਂ ਦੇ ਕਰਕੇ ਮੇਰਾ ਕੰਮ ਚੱਲਦਾ ਸੀ ਉਹ ਤੇ ਸਾਰਾ ਬੰਦ ਹੋ ਗਿਆ, ਮੇਰੀ ਤੇ ਰੋਜੀ ਰੋਟੀ ਇਹ ਬੰਦ ਕਰ ਦੇਣਗੇ। ਤੂੰ ਸਤਿਗੁਰੂ ਮਹਾਰਾਜ ਜੀ ਦੇ ਨਾਲ ਝਗੜਾ ਕਰਨ ਦੇ ਲਈ, ਚਰਚਾ ਕਰਨ ਦੇ ਲਈ ਉਥੇ ਪਹੁੰਚਿਆ ਹੈ ਜਿਥੇ ਮਹਾਰਾਜ ਬਿਰਾਜਮਾਨ ਹਨ।
ਬੈਠ ਸਮੀਪ ਕਹੀ ਨਿਜ ਗਾਥਾ।
ਉਹਨੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਬੈਠ ਕੇ ਬੜੇ ਹੰਕਾਰ ਦੇ ਨਾਲ, ਅਕਸਰ ਜੈਨੀ ਲੋਕ ਜਿਹੜੇ ਨੇ, ਜੈਨੀ ਸਾਧੂ ਨੇ, ਉਹ ਹੰਕਾਰੀ ਹੁੰਦੇ ਨੇ, ਕਿਉਂਕਿ ਜਦੋਂ ਪਰਮਾਤਮਾ ਨੂੰ ਨਹੀਂ ਮੰਨਦੇ ਤੇ ਉਹ ਸਾਰੇ ਕਰਮਾਂ ਦੀ ਗੱਲ ਆਪਣੇ ਤੇ ਰੱਖਦੇ ਨੇ। ਉਹ ਕਰਮਾਂ ਦੀ ਗੱਲ ਆਪਣੇ ਤੇ ਰੱਖਣ ਦੇ ਕਰਕੇ ਹੰਕਾਰ ਹੋ ਜਾਣਾ ਲਾਜ਼ਮੀ ਗੱਲ। ਗੁਰੂ ਨੇ ਸਾਰਾ ਕੁਝ ਦਿੱਤਾ ਹੁੰਦਾ ਹੈ, ਗੁਰੂ ਦੇ ਕੋਲੋਂ ਲੈ ਕੇ ਬੰਦਾ ਹੰਕਾਰੀ ਹੋ ਜਾਂਦਾ ਹੈ, ਮੁੱਕਰ ਜਾਂਦਾ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਕੇਤੇ ਲੈ ਮੁੱਕਰ ਪਾਹੇ। ਕਿਤਨੇ ਨੇ ਜਿਹੜੇ ਗੁਰੂ ਦੇ ਕੋਲੋਂ ਲੈ ਕੇ ਫਿਰ ਮੁੱਕਰ ਜਾਂਦੇ ਨੇ, ਕਹਿੰਦੇ ਨੇ ਅਸੀਂ ਕੀਤਾ। ਤੇ ਜਿਹੜੇ ਪਰਮਾਤਮਾ ਨੂੰ ਮੰਨਦੇ ਹੀ ਨਹੀਂ ਨੇ, ਉਹਨਾਂ ਦੇ ਅੰਦਰ ਹੰਕਾਰ ਹੋ ਜਾਣਾ, ਇਹ ਤੇ ਸੁਭਾਵਿਕ ਜਿਹੀ ਗੱਲ ਹੈ। ਤੋ ਉਹ ਸਰੇਵੜਾ ਬੜੇ ਹੰਕਾਰ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਕੋਲ ਬੈਠਾ ਹੋਇਆ ਹੰਕਾਰ ਭਰੀਆਂ ਗੱਲਾਂ ਕਰਦਾ ਹੈ।
ਤਬ ਸਲੋਕ ਉਚਰਿਓ ਜਗਨਾਥਾ।
ਸਤਿਗੁਰੂ ਮਹਾਰਾਜ ਜੀ ਨੇ ਉਹਦੇ ਹੰਕਾਰ ਨੂੰ ਦੇਖ ਕੇ, ਉਹਦੇ ਹਾਵ ਭਾਵ ਨੂੰ ਦੇਖ ਕੇ, ਗੱਲਾਂ ਬਾਤਾਂ ਨੂੰ ਸੁਣਦਿਆਂ ਹੋਇਆਂ ਉਸ ਵੇਲੇ ਗੁਰਬਾਣੀ ਦਾ ਇੱਕ ਪਵਿੱਤਰ ਸਲੋਕ ਉਹਨੂੰ ਸਮਝ ਦੇਣ ਦੇ ਲਈ, ਮਤ ਦੇਣ ਦੇ ਲਈ ਉਚਾਰਨ ਕੀਤਾ ਹੈ।
ਸ਼੍ਰੀ ਮੁਖਵਾਕ ਸਲੋਕ ਮਹਲਾ ਪਹਿਲਾ।
ਇਹ ਪਾਵਨ ਸਲੋਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ ਔਰ ਜੋ ਮਾਂਝ ਕੀ ਵਾਰ ਹੈ ਉਹਦੇ ਵਿਚ ਇਹ ਸਲੋਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸੁਭਾਏ ਮਾਨ ਹੈ।
ਸਿਰ ਖਵਾਏ ਪੀਏ ਮਲਵਾਨੀ ਜੂਠਾ ਮੰਗ ਖਾਹੀ।
ਇਸ ਸਲੋਕ ਦੇ ਵਿਚ ਸਤਿਗੁਰੂ ਮਹਾਰਾਜ ਪਹਿਲਾਂ ਦੇ ਕੁਝ ਪੰਕਤੀਆਂ ਦੇ ਵਿਚ ਜੈਨੀਆਂ ਦੀ ਜਿਹੜੀ ਧਾਰਨਾ ਹੈ, ਉਹ ਜੋ ਕੁਝ ਕਰਦੇ ਨੇ ਉਹਦੇ ਬਾਰੇ ਜ਼ਿਕਰ ਕਰਦੇ ਨੇ। ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੈ, ਸਿਰ ਖੋ ਹਾਏ ਪੀਏ ਮਲਵਾਣੀ। ਪਹਿਲੀ ਗੱਲ ਤੇ ਇਹ ਕਿ ਉਹ ਸਿਰ ਦੇ ਕੇਸਾਂ ਨੂੰ ਪੁਟਾ ਦਿੰਦੇ ਨੇ। ਜੈਨੀਆਂ ਦੇ ਸਿਰ ਦੇ ਉੱਪਰ ਕੇਸ ਨਹੀਂ ਹੁੰਦੇ, ਸਾਰੇ ਸਿਰ ਨੂੰ ਖੁਹਾ ਦਿੰਦੇ ਨੇ, ਕਟਾਉਂਦੇ ਨਹੀਂ ਨੇ। ਕੱਟਣਾ ਹੋਰ ਗੱਲ ਹੈ, ਪਰ ਕੱਲੇ ਕੱਲੇ ਵਾਲ ਨੂੰ ਉਹ ਪੁੱਟਦੇ ਨੇ, ਸਿਰ ਦੇ ਸਾਰੇ ਕੇਸ ਕੱਲੇ ਕੱਲੇ ਵਾਲ ਨੂੰ ਪੁੱਟ ਦਿੰਦੇ ਨੇ। ਫਿਰ ਪੀਏ ਮਲਵਾਣੀ, ਉਹ ਸਾਫ਼ ਪਾਣੀ ਨਹੀਂ ਪੀਂਦੇ। ਜਿਹੜੇ ਵੀ ਜੈਨੀ ਸਾਧੂ ਹੋਣਗੇ ਉਹਨਾਂ ਨੂੰ ਸਾਫ ਪਵਿੱਤਰ ਪਾਣੀ ਫਿਲਟਰ ਵਾਲਾ ਤੇ ਬੜੀ ਦੂਰ ਦੀ ਗੱਲ ਹੈ, ਫਿਲਟਰ ਪਾਣੀ ਤੇ ਬੜੀ ਦੂਰ ਦੀ ਗੱਲ। ਵੈਸੇ ਵੀ ਉਹ ਸਾਫ ਪਾਣੀ ਨਹੀਂ ਪੀਂਦੇ, ਇਹ ਨਹੀਂ ਕਿ ਸਾਫ ਪਾਣੀ ਝਰਨੇ ਦਾ ਵਗ ਰਿਹਾ ਹੋਵੇ ਤੇ ਪੀ ਲੈਣ, ਉਹ ਪਾਣੀ ਵੀ ਮੈਲਾ ਪੀਂਦੇ ਨੇ। ਫਿਰ ਜੂਠਾ ਮੰਗ ਮੰਗ ਖਾਹੀ, ਜੈਨੀ ਸਾਧੂਆਂ ਦੇ ਵਿੱਚ ਉਹਨਾਂ ਨੂੰ ਸਾਫ ਸੁਥਰਾ ਭੋਜਨ ਖਾਣ ਦੀ ਆਗਿਆ ਨਹੀਂ, ਔਰ ਪਕਾ ਕੇ ਤੇ ਬਿਲਕੁਲ ਨਹੀਂ ਖਾਣਾ। ਦੂਸਰਿਆਂ ਦਾ ਜਿਹੜਾ ਬਚਿਆ ਹੋਇਆ ਭੋਜਨ ਹੈ ਜਾਂ ਠੰਡਾ ਕਰਕੇ ਖਾਣਾ ਹੈ, ਤੋ ਇਸ ਤਰ੍ਹਾਂ ਦੇ ਨਾਲ ਜੂਠਾ ਔਰ ਠੰਡਾ ਭੋਜਨ ਖਾਂਦੇ ਨੇ, ਮੈਲਾ ਪਾਣੀ ਪੀਂਦੇ ਨੇ ਤੇ ਸਿਰ ਦੇ ਕੇਸਾਂ ਨੂੰ ਪੁਟਾ ਲੈਂਦੇ ਹਨ।
ਫੋਲ ਫਦੀਹਤ ਮੁਹਲੈਨ ਪੜਾਸਾ ਪਾਣੀ ਦੇਖ ਸਗਾਹੀ।
ਫਿਰ ਜੈਨੀਆਂ ਦੇ ਵਿੱਚ ਇੱਕ ਹੋਰ ਬੜੀ ਵੱਖਰੀ ਰੀਤੀ ਹੈ ਕਿ ਉਹ ਮਲ ਮੂਤਰ ਨੂੰ ਜਦੋਂ ਤਿਆਗ ਕਰਦੇ ਨੇ ਕਿ ਉਹਨੂੰ ਸਾਰੇ ਨੂੰ ਫੋਲ ਦਿੰਦੇ ਨੇ, ਉਹ ਵਿਸ਼ਟਾਂ ਨੂੰ ਵੀ ਖਿਲਾਰ ਦਿੰਦੇ ਨੇ ਕਿ ਕਿਤੇ ਇਹਦੇ ਵਿੱਚ ਕੀੜੇ ਨਾ ਪੈ ਜਾਣ, ਕਿਉਂਕਿ ਅਹਿੰਸਾ ਦੇ ਪੁਜਾਰੀ ਨੇ, ਤੋ ਕਿਧਰੇ ਵਿਸ਼ਟਾਂ ਦੇ ਵਿੱਚ ਵੀ ਇਕੱਠੀ ਪਈ ਹੋਈ ਤੇ ਕੀੜੇ ਨਾ ਪੈ ਜਾਣ, ਇਸ ਕਰਕੇ ਉਹਨੂੰ ਖਿਲਾਰ ਦਿੰਦੇ ਨੇ, ਫੋਲ ਦਿੰਦੇ ਨੇ ਤੀਲੇ ਦੇ ਨਾਲ। ਔਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਮੰਨ ਲਓ ਕਿ ਲੈਣ ਪੜਾਸਾ ਉਸਦੀ ਬਦਬੂ ਨੂੰ ਲੈਂਦੇ ਹਨ, ਫੋਲ ਫਦੀਹਤ ਮੋਹ ਲੈਣ ਪੜਾਸਾ ਪਾਣੀ ਦੇਖ ਸੰਗਾਹੀ, ਔਰ ਇਸ਼ਨਾਨ ਕਰਨਾ ਤੇ ਬੜੀ ਦੂਰ ਦੀ ਗੱਲ, ਪਾਣੀ ਨੂੰ ਦੇਖ ਕੇ ਤੇ ਇਹਨਾਂ ਨੂੰ ਸੰਗ ਲੱਗਦੀ ਹੈ, ਭਾਵ ਪਾਣੀ ਦੇ ਤੇ ਨੇੜੇ ਵੀ ਨਹੀਂ ਲੰਘਦੇ। ਜੈਨੀ ਸਾਧੂ ਜਿਹੜੇ ਨੇ ਉਹ ਇਸ਼ਨਾਨ ਬਹੁਤ ਘੱਟ ਕਰਦੇ ਹਨ, ਮਹਾਰਾਜ ਦੇ ਕਹਿੰਦੇ ਨੇ ਪਾਣੀ ਵੇਖ ਕੇ ਸੰਗ ਲੱਗਦੀ ਹੈ, ਭਾਵ ਇਸ਼ਨਾਨ ਨਹੀਂ ਕਰਦੇ।
ਭੇਡਾ ਵਾਂਗੀ ਸਿਰ ਖੁਹਾਇਨ ਭਰੀਨ ਹੱਥ ਸਵਾਹੀ।
ਫਿਰ ਉਹਨਾਂ ਦੇ ਵਿੱਚ ਜਦੋਂ ਦੂਸਰੇ ਨੂੰ ਆਪਣਾ ਸਿੱਖ ਬਣਾਇਆ ਜਾਂਦਾ ਹੈ, ਜਦੋਂ ਕੋਈ ਜੈਨ ਮਤ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਕੋਈ ਜੈਨੀ ਹੁੰਦਾ ਹੈ, ਫਿਰ ਉਹਨਾਂ ਦੇ ਪ੍ਰਵੇਸ਼ ਕਰਨ ਦੀ ਰੀਤੀ ਹੈ, ਜਿਵੇਂ ਸਿੱਖ ਮਤ ਦੇ ਵਿੱਚ ਖੰਡੇ ਬਾਟੇ ਦੀ ਪਾਹੁਲ ਲੈਣ ਦੀ ਵਿਧੀ ਹੈ। ਜਿੰਨੇ ਵੀ ਖਾਲਸਾ ਪੰਥ ਦੇ ਵਿੱਚ ਆਉਣਾ ਹੋਵੇ, ਪ੍ਰਵੇਸ਼ ਕਰਨਾ ਹੋਵੇ, ਤੋ ਖੰਡੇ ਬਾਟੇ ਦੀ ਪਾਹੁਲ ਹੈ। ਇਸ ਤਰ੍ਹਾਂ ਦੇ ਨਾਲ ਜਦੋਂ ਕੋਈ ਜੈਨ ਮਤ ਦੇ ਵਿੱਚ ਪ੍ਰਵੇਸ਼ ਕਰਦਾ, ਕਿਸੇ ਨੇ ਜੈਨੀ ਬਣਨਾ ਹੈ, ਉਹਨਾਂ ਦੀ ਰੀਤੀ ਇਹ ਹੈ, ਸਭ ਤੋਂ ਪਹਿਲਾਂ ਜਿਹੜੀ ਹੈ ਕਿ ਜਿਹੜੇ ਸਿਰ ਦੇ ਕੇਸ ਨੇ, ਸਿਰ ਦੇ ਵਿੱਚ ਸਵਾਹ ਪਾਈ ਜਾਂਦੀ ਹੈ, ਜਿਹੜਾ ਉਹਨਾਂ ਦਾ ਮੁਖੀ ਹੈ ਉਹ ਸਿਰ ਦੇ ਵਿੱਚ ਦੂਸਰੇ ਦੇ ਸਵਾਹ ਪਾਉਂਦਾ ਹੈ, ਉਹਨੂੰ ਚੰਗੀ ਤਰ੍ਹਾਂ ਦੇ ਨਾਲ ਕੇਸਾਂ ਨੂੰ ਸਵਾਹ ਨੂੰ ਰਗੜਦੇ ਨੇ, ਇਸ ਤਰ੍ਹਾਂ ਦੇ ਨਾਲ 10-15 ਮਿੰਟ ਰਗੜਦੇ ਰਹਿੰਦੇ ਨੇ, ਹਿਲਾਉਂਦੇ ਨੇ, ਫਿਰ ਉਹਦਾ ਕੱਲਾ ਕੱਲਾ ਕੇਸ ਪੁੱਟਦੇ ਨੇ, ਨਾਲ ਨਗਾਰਾ ਵੱਜਦਾ ਹੈ। ਉਹ ਮਨੁੱਖ ਹੁਣ ਜਦੋਂ ਜਿਹਦਾ ਕੱਲਾ ਕੱਲਾ ਕੇਸ ਪੱਟਿਆ ਜਾ ਰਿਹਾ ਹੋਵੇ, ਉਹ ਦੁਖੀ ਤੇ ਹੋਵੇਗਾ, ਪੀੜਾ ਤੇ ਹੋਵੇਗੀ, ਤੋ ਸਿਰ ਦੇ ਵਿੱਚੋਂ ਖੂਨ ਵਗਦਾ ਹੈ, ਕੱਲਾ ਕੱਲਾ ਕੇਸ ਖਿੱਚ ਕੇ ਜਦੋਂ ਪੁੱਟਦੇ ਨੇ, ਉਹ ਸਵਾਹ ਜਿਹੜੀ ਇਸ ਕਰਕੇ ਪਾਈ ਜਾਂਦੀ ਹੈ ਕਿ ਕੇਸਾਂ ਨੂੰ ਪੱਟਣਾ ਕੋਈ ਸੌਖਾ ਨਹੀਂ, ਹੱਥ ਤਿਲਕ ਜਾਂਦਾ ਹੈ, ਤੋ ਉਹ ਕੇਸ ਪੱਟਦਿਆਂ ਹੋਇਆਂ ਹੱਥ ਤਿਲਕੇ ਨਾ, ਤੇ ਫਿਰ ਜਿਹੜਾ ਖੂਨ ਉੱਥੇ ਇਕੱਠਾ ਹੋ ਗਿਆ ਸਿਰ ਦੇ ਉੱਪਰ, ਸਾਰੇ ਮੂੰਹ ਦੇ ਉੱਪਰ ਜਿਹੜਾ ਖੂਨ ਆ ਗਿਆ ਹੈ, ਉਹਦੇ ਕਰਕੇ ਹੱਥ ਜ਼ਿਆਦਾ ਗਿੱਲੇ ਨਾ ਹੋਣ, ਤੋ ਇਸ ਕਰਕੇ ਸਵਾਹ ਪਾ ਕੇ ਕੇਸਾਂ ਦੇ ਵਿੱਚ, ਵਾਲਾਂ ਦੇ ਵਿੱਚ, ਉਸ ਨੂੰ ਕੱਲੇ ਕੱਲੇ ਕੇਸ ਨੂੰ ਪੁੱਟਦੇ ਹਨ ਤੇ ਨਾਲ ਨਗਾਰਾ ਵਜਾਉਂਦੇ ਨੇ। ਤੋ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਭੇਡਾਂ ਵਾਂਗੀ ਸਿਰ ਖੋਹਾਇਨ, ਭੇਡਾਂ ਦੀ ਤਰ੍ਹਾਂ ਦੂਸਰੇ ਦੇ ਸਿਰ ਨੂੰ ਖੋਹਦੇ ਨੇ, ਕੱਲੇ ਕੱਲੇ ਵਾਲ ਨੂੰ ਕੇਸ ਨੂੰ ਪੁੱਟਦੇ ਨੇ, ਭਰੀਨ ਹੱਥ ਸੁਆਹੀ, ਤੇ ਉਹਦਾ ਜਿਹੜਾ ਗੁਰੂ ਹੈ, ਜਿਹੜਾ ਪੁੱਟ ਰਿਹਾ ਹੈ, ਉਹਨੂੰ ਆਪਣੇ ਧਰਮ ਦੇ ਵਿੱਚ ਸ਼ਾਮਿਲ ਕਰ ਰਿਹਾ ਹੈ, ਉਹਦੇ ਵੀ ਜਿਹੜੇ ਹੱਥ ਨੇ ਉਹ ਸਵਾਹ ਦੇ ਨਾਲ, ਮੈਲ ਦੇ ਨਾਲ ਭਰੇ ਹੋਏ ਹਨ।
ਮਾਓ ਪਿਓ ਕਿਰਤ ਗਵਾਇਨ ਟੱਬਰ ਰੋਵਨ ਤਾਹੀ।
ਫਿਰ ਸਤਿਗੁਰੂ ਕਿਰਪਾ ਕਰਦੇ ਨੇ, ਜਦੋਂ ਜੈਨੀ ਹੋ ਜਾਂਦਾ ਹੈ ਕੋਈ, ਉਹ ਫਿਰ ਕੰਮ ਕਾਰ ਨਹੀਂ ਕਰਦੇ, ਗੁਰੂ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਉਪਦੇਸ਼ ਹੈ, ਮੇਰਾ ਸਿੱਖ ਕਿਰਤ ਕਰੇ, ਕੰਮ ਕਰੇ, ਪਰਿਵਾਰ ਵਾਲਾ ਹੋਵੇ। ਤੋ ਜਿਹੜਾ ਜੈਨੀ ਸਾਧੂ ਹੋਵੇ, ਕਿਉਂਕਿ ਅਹਿੰਸਾ ਦਾ ਪੁਜਾਰੀ ਏ, ਤੋ ਜਿਹੜਾ ਅਹਿੰਸਾ ਦਾ ਪੁਜਾਰੀ ਹੋਵੇਗਾ, ਉਹ ਫਿਰ ਖੇਤੀ ਕਿਵੇਂ ਕਰ ਸਕਦਾ ਹੈ, ਉਹ ਹਲ ਕਿੱਥੇ ਵਾ ਸਕਦਾ ਹੈ, ਤੋ ਉਹ ਕੰਮ ਕਾਰ ਨਹੀਂ ਕਰਦੇ, ਜੈਨੀ ਲੋਕ ਕੰਮ ਕਾਰ ਨਹੀਂ ਕਰਦੇ, ਖੇਤੀ ਤੇ ਬਿਲਕੁਲ ਹੀ ਨਹੀਂ ਕਰ ਸਕਦੇ। ਤੋ ਸਤਿਗੁਰੂ ਕਹਿੰਦੇ ਨੇ ਮਾਊ ਪੀਊ ਕਿਰਤ ਗਵਾਇਨ, ਜਿਹੜਾ ਮਾਂ ਪਿਓ ਨੇ ਕੰਮ ਕੀਤਾ ਸੀ, ਭਾਵ ਜਿਹੜਾ ਘਰ ਦਾ ਕੰਮ ਕਾਰ ਸੀ, ਉਹ ਸਾਰਾ ਇਹਨਾਂ ਨੇ ਗਵਾ ਦਿੱਤਾ, ਭਾਵ ਛੱਡ ਦਿੱਤਾ, ਇਹ ਪਰਿਵਾਰ ਦਾ ਕੰਮ ਕਾਰ ਨਹੀਂ ਕਰਦੇ। ਤੋ ਜਦੋਂ ਕੰਮ ਕਾਰ ਨਹੀਂ ਕਰਦੇ, ਪਰਿਵਾਰ ਸਾਰਾ ਪਿੱਛੇ ਰੋਂਦਾ ਹੈ, ਟੱਬਰ ਰੋਵਣ ਤਾਹੀ, ਉਹਨਾਂ ਦੇ ਧੀਆਂ ਪੁੱਤਰ, ਉਹਨਾਂ ਦੇ ਬੱਚੇ ਸਾਰੇ ਰੋਂਦੇ ਨੇ, ਕੰਮ ਕਾਰ ਵੀ ਨਹੀਂ ਕਰਦੇ, ਸਰੀਰ ਵੀ ਮੈਲਾ ਰੱਖਦੇ ਨੇ। ਜੈਨੀ ਸਾਧੂ ਦੀ ਸਭ ਤੋਂ ਵੱਡੀ ਪਹਿਚਾਣ ਜਿਹੜੀ ਗ੍ਰੰਥਕਾਰਾਂ ਨੇ ਲਿਖੀ ਹੈ, ਦੂਰੋਂ ਪਹਿਚਾਣ ਕਰਨੀ, ਉਹ ਉਸਨੂੰ ਆਪਣਾ ਸਭ ਤੋਂ ਵੱਡਾ ਮਹਾਤਮਾ ਸਾਧੂ ਸੰਤ ਮੰਨਦੇ ਨੇ। ਕਹਿੰਦੇ ਨੇ ਕਿ ਇੱਕ ਸਿੱਕਾ ਹੋਵੇ ਚਾਂਦੀ ਦਾ, ਕਿਸੇ ਵੀ ਕਰੰਸੀ ਦਾ ਹੋਵੇ, चांदी दा सिक्का होवे जेकर अगले दे मुंह ते मारिए और ओदे दंदा दे विच इतनी मैल होवे कि सिक्का दंदा दे नाल ही चिपक जाए, मुंह दे विच इतनी मैल होवे। एक बारी सुटिया होया सिक्का मुंह दे विच दंदा दे नाल चिपक जाए उस नूं ओ अपना साधु मनदे ने, संत मनदे ने। ओ इस तरह दी हालत है इन्हां जैनियां दी। सतगुरु महाराज उसका इत्थे जिक्र करदे ने, खाना भी मैला, रहना भी मैला, पहनना भी मैला और काम कार भी नहीं करना, परिवार भी दुखी, मां बाप भी दुखी हुंदे हन।
उन्हां पिंड ना पतल किरिया ना दीवा मुए किथाऊ पाही।
फिर सनातन मत दे जदों कोई चढ़ाई कर जांदा, हिंदू मत है गुरमत नहीं, हिंदू मत दे विच इस तरह दी विधान है कि जदों कोई प्राणी चढ़ाई कर जांदा है फिर ओदे लई पिंड भराए जांदे ने, जिन्हां नूं पितर पूजा कहिंदे ने ਇਹ ਪਿੰਡ ਭਰਾਏ ਜਾਂਦੇ ਨੇ, ਦੋ ਵਾਰੀ ਭਰਾਏ ਜਾਂਦੇ ਨੇ। ਉਹਨਾਂ ਦੀ ਆਪਣਾ ਵਿਧਾਨ ਹੈ, ਵਿਧੀ ਹੈ। ਫਿਰ ਮੁਰਦੇ ਦੇ ਕਰਕੇ ਉਹ ਦੀਵਾ ਵੀ ਜਗਾਉਂਦੇ ਨੇ, ਕਈ ਦਿਨਾਂ ਤੱਕ ਦੀਵਾ ਜਗਾ ਰੱਖਦੇ ਨੇ, ਫਿਰ ਨਾ ਕਿਰਿਆ। ਮਹਾਰਾਜ ਕਹਿੰਦੇ ਨੇ ਪਰ ਇਹ ਜਿਹੜਾ ਜੈਨ ਮਤ ਹੈ ਇਹਨਾਂ ਦੇ ਵਿੱਚ ਕੋਈ ਪਿੰਡ ਨਹੀਂ ਭਰਦੇ। ਉਹਨਾਂ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ, ਨਾ ਇਹ ਹਿੰਦੂਆਂ ਦੀ ਤਰ੍ਹਾਂ ਦੀਵਾ ਜਗਾਉਂਦੇ ਨੇ ਮੁਰਦੇ ਤੋਂ ਬਾਅਦ, ਨਾ ਇਹ ਪਿੰਡ ਭਰਾਉਂਦੇ ਨੇ। ਨਾ ਕੋਈ ਪੱਤਲ, ਨਾ ਕੋਈ ਮੁਰਦੇ ਦੀ ਕਿਰਿਆ ਹੈ। ਮੋਏ ਕਿਥਾ ਹੂ ਪਾਹੀ, ਮਰਨ ਤੋਂ ਬਾਅਦ ਪਤਾ ਨਹੀਂ ਇਹ ਜੈਨੀਆਂ ਦਾ ਕੀ ਬਣਦਾ ਹੈ, ਕਿਸੇ ਨੂੰ ਕੁਝ ਪਤਾ ਨਹੀਂ ਹੈ।
ਅੱਠ ਸੱਠ ਤੀਰਥ ਦੇਣ ਨਾ ਟੋਈ, ਬ੍ਰਾਹਮਣ ਅੰਨ ਨਾ ਖਾਹੀ।
ਫਿਰ ਜਿਹੜੇ ਹਿੰਦੂ ਮਤ ਦੇ 68 ਤੀਰਥ ਮੰਨੇ ਗਏ ਨੇ, ਵੈਸੇ ਤੇ ਬਹੁਤ ਮੰਦਰ ਨੇ ਉਹਨਾਂ ਦੇ, ਪਰ ਜਿਹੜੇ ਮੇਨ ਉਹਨਾਂ ਦੇ ਅਸਥਾਨ ਨੇ ਉਹ 68 ਤੀਰਥ ਨੇ। ਜੈਸੇ ਗੁਰਮਤ ਦੇ ਵਿਚ 5 ਤਖਤਾਂ ਦੀ ਗੱਲ ਹੈ, ਉਹਨਾਂ ਦੇ ਵਿਚ ਹਿੰਦੂ ਮਤ ਦੇ ਵਿਚ 68 ਤੀਰਥਾਂ ਦੀ ਗੱਲ ਹੈ। ਗੁਰਬਾਣੀ ਦੇ ਵਿਚ ਵਾਰ ਵਾਰ ਇਸ ਦਾ ਜ਼ਿਕਰ ਆਇਆ ਹੈ। ਤੋ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਜਿਹੜੇ 68 ਤੀਰਥ ਨੇ ਉਹ ਇਹਨਾਂ ਜੈਨੀਆਂ ਨੂੰ ਢੋਈ ਨਹੀਂ ਦਿੰਦੇ, ਭਾਵ ਕਿ ਇਹ ਜਿਹੜੇ ਜੈਨੀ ਲੋਕ ਨੇ, ਜੈਨੀ ਧਰਮ ਹੈ, ਇਹ ਤੀਰਥਾਂ ਦੇ ਉੱਪਰ ਵੀ ਵਿਸ਼ਵਾਸ ਨਹੀਂ ਕਰਦੇ, ਇਹ ਤੀਰਥਾਂ ਤੇ ਨਹੀਂ ਜਾਂਦੇ। ਬ੍ਰਾਹਮਣ ਅੰਨ ਨਾ ਖਾਹੀ, ਕਿਉਂਕਿ ਬਹੁਤ ਮੈਲੇ ਰਹਿੰਦੇ ਨੇ ਔਰ ਇਹਨਾਂ ਦੇ ਹੱਥ ਪੈਰ, ਇਹਨਾਂ ਦਾ ਜੀਵਨ ਬੜਾ ਮੈਲਾ ਹੈ, ਖਾਣਾ ਵੀ ਮੈਲਾ ਹੈ। ਤੋ ਕੋਈ ਬ੍ਰਾਹਮਣ, ਕੋਈ ਦੂਸਰਾ ਸਾਧੂ ਸੰਤ ਇਹਨਾਂ ਦੇ ਹੱਥ ਦੇ ਵਿੱਚੋਂ ਅੰਨ ਨਹੀਂ ਖਾਂਦਾ, ਭਾਵ ਇਹਨਾਂ ਦੇ ਜੀਵਨ ਦੇ ਵਿੱਚ ਸੇਵਾ ਨਾਂ ਦੀ ਕੋਈ ਚੀਜ਼ ਨਹੀਂ, ਇਹਨਾਂ ਦਾ ਬਣਾਇਆ ਹੋਇਆ ਕੋਈ ਦੂਸਰਾ ਨਹੀਂ ਖਾਂਦਾ, ਇਤਨਾ ਮੈਲਾ ਹੁੰਦਾ ਹੈ।
ਸਦਾ ਕੁਚੀਲ ਰਹੇ ਹੈ ਦਿਨ ਰਾਤੀ, ਮੱਥੇ ਟਿਕੇ ਨਾ ਜਾਹੀ।
ਫਿਰ ਇਹਨਾਂ ਦੇ ਮੱਥੇ ਦੇ ਉੱਪਰ ਕੋਈ ਟਿੱਕਾ ਵੀ ਨਹੀਂ ਲਾਉਂਦੇ, ਹਿੰਦੂ ਮਤ ਦੇ ਵਿੱਚ ਤੇ ਮੱਥੇ ਦੇ ਉੱਪਰ ਤਿਲਕ ਲਾਉਂਦੇ ਨੇ, ਬਾਕੀ ਸਰੀਰ ਤੇ ਵੀ ਉਹ ਤਿਲਕ ਲਾਉਂਦੇ ਨੇ, ਪਰ ਇਹ ਜੈਨ ਮਤ ਦੇ ਵਿੱਚ ਮੱਥੇ ਤੇ ਤਿਲਕ ਵੀ ਨਹੀਂ ਕੋਈ ਲਾਉਂਦੇ। ਔਰ ਸਤਿਗੁਰੂ ਕਹਿੰਦੇ ਨੇ ਸਦਾ ਕੁਚੀਲ ਰਹੇ ਦਿਨ ਰਾਤੀ, ਇਹ ਦਿਨ ਰਾਤ ਮੈਲੇ ਹੀ ਰਹਿੰਦੇ ਨੇ, ਕੱਪੜੇ ਵੀ ਮੈਲੇ, ਖਾਣਾ ਪੀਣਾ ਸਭ ਕੁਝ ਕੁਚੀਲ ਕਹਿੰਦੇ ਨੇ ਮੈਲੇ ਨੂੰ, ਇਹਨਾਂ ਦਾ ਜੀਵਨ ਸਾਰੇ ਦਾ ਸਾਰਾ ਤਨ ਮਨ ਦਾ ਮੈਲਾ ਹੈ।
ਝੁੰਡੀ ਪਾਏ ਬਹਿਣ ਨਿਤ ਮਰਨੈ, ਦਰਦ ਦੀਵਾਨ ਨਾ ਜਾਹੀ।
ਫਿਰ ਇਸ ਜੈਨੀ ਲੋਕ ਜਦੋਂ ਇਕੱਠੇ ਹੋ ਕੇ ਬੈਠਦੇ ਨੇ ਤੋ ਉਦੋਂ ਇਸ ਤਰ੍ਹਾਂ ਦੇ ਨਾਲ ਬੈਠਦੇ ਨੇ ਜਿਵੇਂ ਕਿਸੇ ਦੀ ਮਕਾਨ ਤੇ ਆਏ ਹੋਣ, ਜਿਵੇਂ ਕਿਸੇ ਦੇ ਕੋਈ ਚੜਾਈ ਕਰ ਗਿਆ ਹੋਵੇ, ਤੋ ਉਦੋਂ ਸਾਰੇ ਲੋਕ ਕਿਸੇ ਦੇ ਘਰ ਦੇ ਵਿੱਚ ਕੋਈ ਪ੍ਰਾਣੀ ਚੜਾਈ ਕਰ ਜਾਵੇ ਤੇ ਮਨੁੱਖ ਚੁੱਪ ਕਰਕੇ ਇੱਕ ਸਾਈਡ ਤੇ ਹੋ ਕੇ ਕਿਨਾਰੇ ਤੇ ਬੈਠ ਜਾਂਦਾ ਹੈ, ਸਿਰ ਝੁਕਾ ਕੇ ਬੈਠਦਾ ਹੈ। ਤੋ ਸਤਿਗੁਰੂ ਕਿਰਪਾ ਕਰਦੇ ਨੇ ਚੁੰਡੀ ਪਾਏ ਬਹਿਣ ਨਿਤ ਮਰਨੈ, ਜਿਵੇਂ ਕਿਸੇ ਦੇ ਮੌਤ ਹੋਈ ਹੋਵੇ ਇਸ ਤਰ੍ਹਾਂ ਦੇ ਨਾਲ ਇਹ ਨਿਤਾ ਪ੍ਰਤੀ ਮਰਿਆਂ ਦੀ ਤਰ੍ਹਾਂ ਬੈਠੇ ਰਹਿੰਦੇ ਨੇ ਚੁੱਪ ਚਾਪ। ਦੜ ਦੀ ਬਾਣ ਨਾ ਜਾਹੀ, ਇਹ ਕਦੇ ਭੁੱਲ ਕੇ ਵੀ ਦੀਵਾਨ ਦੇ ਵਿੱਚ ਨਹੀਂ ਜਾਂਦੇ, ਭਾਵ ਇਹਨਾਂ ਨੂੰ ਸੰਗਤ ਚੰਗੀ ਨਹੀਂ ਲੱਗਦੀ, ਇਹ ਕਿਧਰੇ ਵੀ ਕਿਸੇ ਮਹਾਤਮਾ ਦੀ, ਕਿਸੇ ਗੁਰੂ ਪੀਰ ਦੀ ਸੰਗਤ ਦੇ ਵਿੱਚ ਨਹੀਂ ਜਾਂਦੇ, ਸਗੋਂ ਮਕਾਨ ਦੀ ਤਰ੍ਹਾਂ, ਮੁਰਦਿਆਂ ਦੀ ਤਰ੍ਹਾਂ ਇਕੱਲੇ ਬੈਠੇ ਰਹਿੰਦੇ ਹਨ ਸਿਰ ਝੁਕਾ ਕੇ।
ਲੱਕੀ ਕਾਸੇ ਹੱਥੀ ਫੁੰਮਣ, ਅੱਗੋ ਪਿੱਛੇ ਜਾਹੀ।
ਫਿਰ ਇਹਨਾਂ ਦੇ ਹੱਥ ਦੇ ਵਿੱਚ, ਇੱਕ ਤੇ ਇਹਨਾਂ ਦੇ ਹੱਥ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਲੱਕੀ ਕਾਸੇ, ਲੱਕ ਦੇ ਨਾਲ ਕਾਸਾ, ਜਿਹਦੇ ਨਾਲ ਇਹ ਪਾਣੀ ਵਗੈਰਾ ਪੀ ਲੈਂਦੇ ਨੇ, ਲੱਕੜ ਦਾ ਛੋਟਾ ਜਿਹਾ ਕਾਸਾ ਉਹਨੂੰ ਆਪਣੇ ਲੱਕ ਦੇ ਨਾਲ ਬੰਨ ਕੇ ਰੱਖਦੇ ਨੇ। ਹੱਥੀ ਫੁੰਮਣ, ਫੁੰਮਣ ਕਹਿੰਦੇ ਨੇ ਕੱਪੜੇ ਦਾ ਜਾਂ ਧਾਗੇ ਦਾ ਬਣਾਇਆ ਹੋਇਆ ਇੱਕ ਛੋਟਾ ਜਿਹਾ ਝਾੜੂ ਮਾਂਜਾ, ਜਿਹਦੇ ਨਾਲ ਆਮ ਤੌਰ ਤੇ ਮਾਤਾਵਾਂ ਘਰ ਦੇ ਵਿੱਚ ਸਫਾਈ ਕਰਦੀਆਂ ਨੇ। ਤੋ ਕੱਪੜੇ ਦਾ, ਧਾਗੇ ਦਾ ਬਣਾਇਆ ਹੋਇਆ ਛੋਟਾ ਜਿਹਾ ਮਾਂਜਾ, ਝਾੜੂ ਇਹ ਆਪਣੇ ਹੱਥ ਦੇ ਵਿੱਚ ਰੱਖਦੇ ਨੇ। ਉਹ ਇਸ ਕਰਕੇ ਰੱਖਦੇ ਨੇ ਕਿ ਜਦੋਂ ਜੈਨੀ ਸਾਧੂ ਚੱਲਦੇ ਨੇ ਉਹ ਆਪਣੇ ਅੱਗੇ ਅੱਗੇ ਝਾੜੂ ਫੇਰਦੇ ਜਾਂਦੇ ਨੇ। ਤੇ ਉਹ ਕੱਪੜੇ ਦਾ ਜਾਂ ਧਾਗੇ ਦਾ ਬਣਾਇਆ ਹੁੰਦਾ ਏ, ਬਿਲਕੁਲ ਬਹੁਤ ਕੋਮਲ ਹੁੰਦਾ ਏ, ਨਾਜੁਕ ਜਿਹਾ। ਉਹ ਤਾਂ ਅੱਗੇ ਅੱਗੇ ਫੇਰਦੇ ਜਾਂਦੇ ਨੇ ਕਿ ਕੋਈ ਜੀਵ ਮਤਾ ਪੈਰ ਦੇ ਥੱਲੇ ਆ ਕੇ ਮਰ ਜਾਵੇ। ਇਹ ਤੇ ਪੈਰ ਵੀ ਕਲਗੀ ਤਰ ਤੇ ਐਸਾ ਵੀ ਕਿਰਪਾ ਕਰਦੇ ਨੇ ਇਲਾਹੀ ਬਾਣੀ ਦੇ ਵਿੱਚ ਅਕਾਲ ਉਸਤਤ ਦੇ ਵਿੱਚ, ਪੈਰ ਵੀ ਫੂਕ ਫੂਕ ਕੇ ਰੱਖਦੇ ਨੇ, ਭਾਵ ਕਹਿਣ ਤੋਂ ਬੜੇ ਧਿਆਨ ਦੇ ਨਾਲ ਕਿ ਕਿਧਰੇ ਪੈਰ ਦੇ ਥੱਲੇ ਕੀੜੀ ਵੀ ਨਾ ਆ ਜਾਏ। ਇਹ ਕੀੜੀ ਤੋਂ ਵੀ ਬਚਾ ਕਰਦੇ ਨੇ, ਅੱਗੇ ਪਿੱਛੇ ਜਾਹੇ ਇੱਕ ਲਾਈਨ ਦੇ ਵਿੱਚ ਚੱਲਦੇ ਨੇ ਤਾਂ ਕਿ ਅਗਲਾ ਜਿਹੜਾ ਸਾਫ਼ ਕਰ ਰਿਹਾ ਹੈ ਉਹਨੇ ਤੇ ਸਾਫ ਕੀਤਾ ਹੈ, ਫਿਰ ਉਹਦੇ ਮਗਰ ਮਗਰ ਚੱਲਦੇ ਨੇ। ਕੋਈ ਜੀਵ ਮਤਾ ਪੈਰ ਦੇ ਥੱਲੇ ਆ ਕੇ ਮਰ ਜਾਏ ਤੇ ਕਿਸੇ ਦੀ ਮੌਤ ਹੋ ਜਾਵੇ, ਇਸ ਤਰ੍ਹਾਂ ਦਾ ਇਹਨਾਂ ਦਾ ਚਾਲ ਚੱਲਣ ਹੈ।
ਨਾ ਓਏ ਜੋਗੀ, ਨਾ ਓਏ ਜੰਗਮ, ਨਾ ਓਏ ਕਾਜੀ ਮੁੱਲਾ।
ਸਤਿਗੁਰੂ ਕਹਿੰਦੇ ਨੇ ਅਸਲ ਦੇ ਵਿੱਚ ਇਹਨਾਂ ਦੀ ਹਾਲਤ ਐਸੀ ਹੈ, ਨਾ ਤੇ ਇਹ ਕੋਈ ਜੋਗੀ ਨੇ, ਭਾਵ ਇਹ ਜੋਗ ਸਾਧਨਾ ਨਹੀਂ ਕਰਦੇ, ਇਹ ਜੋਗੀ ਵੀ ਨਹੀਂ, ਨਾ ਇਹ ਜੰਗਮ। ਜੰਗਮ ਇੱਕ ਖਾਸ ਤਰ੍ਹਾਂ ਦਾ ਫਿਰਕਾ ਹੈ, ਇਹ ਟੱਲੀਆਂ ਵਜਾ ਕੇ ਮੰਗਦੇ ਨੇ ਔਰ ਜ਼ਿਆਦਾਤਰ ਸ਼ਿਵ ਦੀ ਉਪਾਸਨਾ ਕਰਦੇ ਨੇ, ਮਹਾਦੇਵ ਜਿਸ ਨੂੰ ਕਹਿੰਦੇ ਨੇ ਉਸ ਦੀ ਉਪਾਸਨਾ ਕਰਦੇ ਨੇ, ਇਹਨਾਂ ਨੂੰ ਜੰਗਮ ਕਹਿੰਦੇ ਨੇ। ਮਹਾਰਾਜ ਕਹਿੰਦੇ ਨੇ ਨਾ ਇਹ ਜੋਗੀ ਨੇ, ਜੋਗੀਆਂ ਵਾਲੀ ਸਾਧਨਾ ਵੀ ਇਹਨਾਂ ਕੋਲ ਨਹੀਂ, ਜੰਗਮਾਂ ਵਾਲੀ ਵੀ ਨਹੀਂ, ਨਾ ਇਹ ਕਾਜੀ ਨੇ ਤੇ ਨਾ ਮੌਲਵੀ ਨੇ, ਭਾਵ ਇਹ ਕਿਸੇ ਦੇ ਵਿੱਚੋਂ ਵੀ ਨਹੀਂ। ਜਿੱਦਾਂ ਪੰਜਾਬੀ ਦੀ ਕਹਾਵਤ ਹੈ, ਨਾ ਤਿੰਨਾਂ ਚੋਂ ਨਾ ਤੇਰਾਂ ਚੋਂ, ਤੋਂ ਮਹਾਰਾਜ ਕਹਿੰਦੇ ਨੇ ਇਹ ਕਿਸੇ ਦੇ ਵਿੱਚੋਂ ਵੀ ਨਹੀਂ, ਨਾ ਇਹਨਾਂ ਕੋ ਕਾਜੀਆਂ ਵਾਲਾ ਜੀਵਨ, ਨਾ ਮੌਲਵੀਆਂ ਵਾਲਾ ਤੇ ਨਾ ਜੋਗੀਆਂ ਵਾਲਾ।
ਦੈਵ ਗੋਏ ਫਿਰ ਹੈ ਵਿਗੁਤੇ ਫਿਟਾ ਵਤੈ ਗਲਾ।
ਫਿਰ ਸਤਿਗੁਰੂ ਕਿਰਪਾ ਕਰਦੇ ਨੇ, ਦਇਆ ਕਹਿੰਦੇ ਨੇ ਪਰਮਾਤਮਾ ਦਾ ਨਾਮ ਹੈ, ਦਈਏ ਵਿਗੋਏ ਫਿਰ ਇਹ ਵਿਗਤੇ, ਇਹ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਪਰਮਾਤਮਾ ਦੇ ਖੁਆਰ ਕੀਤੇ ਹੋਏ ਨੇ, ਇਹ ਪਰਮਾਤਮਾ ਦੇ ਇਸ ਭਟਕੇ ਰਸਤੇ ਤੇ ਪਾਏ ਹੋਏ, ਪਰਮਾਤਮਾ ਦੇ ਵੱਲੋਂ ਖੱਜਲ ਖੁਆਰ ਕੀਤੇ ਹੋਏ, ਇਹ ਸਾਰੇ ਦੇ ਸਾਰਿਆਂ ਦਾ ਜੀਵਨ ਇਸ ਤਰ੍ਹਾਂ ਦੇ ਨਾਲ ਖੁਆਰ ਹੋਇਆ ਪਿਆ ਏ। ਤੋ ਜਿਸਨੇ ਪਰਮਾਤਮਾ ਨੇ ਹੀ ਜਿਨ੍ਹਾਂ ਨੂੰ ਭਟਕਾਇਆ ਹੋਵੇ, ਮਹਾਰਾਜ ਕਹਿੰਦੇ ਨੇ ਉਹ ਕਿੱਥੋਂ ਸਹੀ ਰਸਤੇ ਤੇ ਪੈ ਸਕਦੇ ਨੇ। ਪਰਮਾਤਮਾ ਵਾਹਿਗੁਰੂ ਦੇ ਤੇ ਆਪਣੇ ਵੀ ਬੋਲ ਨੇ, ਇਲਾਹੀ ਬਾਣੀ ਦੇ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ। ਪਰਮਾਤਮਾ ਕਹਿੰਦਾ ਹੈ ਕਿ ਜਿਸ ਨੂੰ ਮੈਂ ਰਸਤੇ ਤੋਂ ਭਟਕਾ ਦੇਵਾਂ ਉਹਨੂੰ ਮਾਰਗ ਕੌਣ ਦਿਖਾ ਸਕਦਾ ਹੈ, ਤੇ ਜਿਹਨੂੰ ਮੈਂ ਰਸਤਾ ਦਿਖਾ ਦੇਵਾਂ ਉਹਨੂੰ ਭਟਕਾ ਕੋਈ ਨਹੀਂ ਸਕਦਾ। ਤੋ ਮਹਾਰਾਜ ਕਹਿੰਦੇ ਨੇ ਇਹ ਤੇ ਪਰਮਾਤਮਾ ਦੇ ਭਟਕਾਏ ਹੋਏ, ਪਰਮਾਤਮਾ ਦੇ ਫਿਟਕਾਰੇ ਹੋਏ ਨੇ, ਤੇ ਇਸ ਤਰ੍ਹਾਂ ਦੇ ਨਾਲ ਜਗਤ ਦੇ ਵਿੱਚ ਖੱਜਲ ਖੁਆਰ ਹੋ ਰਹੇ ਨੇ। ਫਿੱਟਾ ਵੱਤੈ ਗੱਲਾਂ, ਇਹਨਾਂ ਦਾ ਤੇ ਸਾਰਾ ਕੋੜ ਮਾਏ, ਇਹਨਾਂ ਦਾ ਤੇ ਸਾਰਾ ਸਮੁਦਾਇ, ਸਾਰਾ ਧਰਮ ਹੀ ਇਸ ਤਰ੍ਹਾਂ ਦੇ ਨਾਲ ਭਟਕਿਆ ਹੋਇਆ ਦੁਨੀਆਂ ਤੇ ਚੱਲ ਰਿਹਾ ਹੈ।
ਜੀਆਂ ਮਾਰ ਜਿਵਾਲੇ ਸੋਈ ਅਵਰ ਨਾ ਕੋਈ ਰੱਖੇ।
ਇੱਥੋਂ ਤੱਕ ਤੇ ਉਹਨਾਂ ਦੇ ਧਰਮ ਦਾ ਜਿਹੜਾ ਚਾਲ ਚੱਲਣ ਹੈ, ਉਹਨਾਂ ਦੇ ਜਿਹੜੇ ਕਰਮ ਨੇ ਉਸ ਦਾ ਜ਼ਿਕਰ ਕਰਦੇ ਨੇ। ਅੱਗੇ ਸਤਿਗੁਰੂ ਮਹਾਰਾਜ ਹੁਣ ਸਰੇਵੜੇ ਨੂੰ ਸਮਝਾਉਂਦਿਆਂ ਹੋਇਆਂ ਦੱਸਦੇ ਨੇ ਕਿ ਤੁਸੀਂ ਕਹਿੰਦੇ ਹੋ ਕਿ ਪੈਰ ਦੇ ਥੱਲੇ ਕੋਈ ਕੀੜੀ ਵੀ ਨਾ ਆ ਜਾਵੇ, ਇਤਨਾ ਵੀ ਧਿਆਨ ਰੱਖਣਾ ਚਾਹੀਦਾ, ਪੈਰ ਦੇ ਥੱਲੇ ਕੀੜੀ ਵੀ ਨਾ ਆ ਜਾਵੇ। ਉਹ ਆਪਣੇ ਮੂੰਹ ਦੇ ਅੱਗੇ ਵੀ ਕੱਪੜਾ ਰੱਖਦੇ ਨੇ, ਕਿਉਂਕਿ ਜਦੋਂ ਮਨੁੱਖ ਬੋਲਦਾ ਏ ਤੋ ਬੋਲਣ ਦੇ ਨਾਲ ਬਾਹਰ ਇੱਕਦਮ ਹਵਾ ਨਿਕਲਦੀ ਏ ਮੂੰਹ ਦੇ ਵਿੱਚੋਂ, ਤੇ ਉਹ ਬਾਹਰ ਦੀ ਹਵਾ ਤੇ ਮੂੰਹ ਦੇ ਵਿੱਚੋਂ ਨਿਕਲੀ ਹੋਈ ਹਵਾ ਜਦੋਂ ਟਕਰਾਉਂਦੀ ਏ ਤੇ ਉਹਦੇ ਨਾਲ ਵੀ ਕਹਿੰਦੇ ਨੇ ਜੀਵਾਂ ਦੀ ਹੱਤਿਆ ਹੁੰਦੀ, ਇਹ ਵੀ ਇੱਕ ਪਾਪ ਹੈ ਜੈਨੀਆਂ ਦੇ ਮਤ ਦੇ ਅਨੁਸਾਰ। ਤੋ ਉਹ ਮੂੰਹ ਦੇ ਉੱਪਰ ਕੱਪੜਾ ਰੱਖਦੇ ਨੇ, ਪਾਣੀ ਵੀ ਪੁਣ ਕੇ ਪੀਂਦੇ ਨੇ ਚਾਹੇ ਗੰਦਾ ਹੀ ਪੀਂਦੇ ਨੇ। ਤੋ ਬੜੇ ਧਿਆਨ ਦੇ ਨਾਲ ਇਸ ਤਰ੍ਹਾਂ ਦੇ ਨਾਲ ਉਹ ਜੀਵਨ ਬਤੀਤ ਕਰਦੇ ਨੇ, ਬੜੀ ਸਾਵਧਾਨੀ। ਸਤਿਗੁਰੂ ਮਹਾਰਾਜ ਸੁਖਮਨੀ ਸਾਹਿਬ ਦੇ ਵਿੱਚ ਵੀ ਕਿਰਪਾ ਕਰਦੇ ਨੇ, ਜੈਨ ਮਾਰਗ ਸੰਜਮ ਅਤ ਸਾਧਨ। ਮਹਾਰਾਜ ਕਹਿੰਦੇ ਨੇ ਇਹਨਾਂ ਦੇ ਜੀਵਨ ਦੇ ਵਿੱਚ ਜਿਹੜਾ ਸੰਜਮ ਹੈ ਉਹ ਤੇ ਅਤ ਦਾ ਏ, ਇਤਨਾ ਸੰਜਮ ਵੀ ਮਹਾਰਾਜ ਕਹਿੰਦੇ ਨੇ ਪ੍ਰਵਾਨ ਨਹੀਂ। ਤੋ ਧੰਨ ਗੁਰੂ ਨਾਨਕ ਦੇ ਮਹਾਰਾਜ ਆਪਣਾ ਖਿਆਲ ਬਿਆਨ ਕਰਦੇ ਨੇ, ਜੀਆਂ ਮਾਰ ਜਿਵਾਲੈ ਸੋਏ। ਸਤਿਗੁਰੂ ਕਹਿੰਦੇ ਨੇ ਤੁਸੀਂ ਕਹਿੰਦੇ ਹੋ ਕਿ ਕੀੜੀ ਵੀ ਮਰਨੀ ਨਹੀਂ ਚਾਹੀਦੀ, ਠੀਕ ਹੈ, ਵੈਸੇ ਨਹੀਂ ਮਾਰਨਾ ਚਾਹੀਦਾ ਕਿਸੇ ਨੂੰ, ਕਿਸੇ ਦੇ ਐਵੇਂ ਹੱਥ ਨਹੀਂ ਚੁੱਕਣਾ ਚਾਹੀਦਾ, ਪਰ ਜੀਵਾਂ ਨੂੰ ਮਾਰਨ ਵਾਲਾ ਔਰ ਜੀਵਾਂ ਨੂੰ ਜਵਾਲਣ ਵਾਲਾ ਮਨੁੱਖ ਕੌਣ ਹੁੰਦਾ ਹੈ? ਹਰ ਕਿਸੇ ਨੂੰ ਜੀਵਨ ਦੇਣ ਵਾਲਾ ਵੀ ਪਰਮਾਤਮਾ ਹੈ ਔਰ ਮੌਤ ਵੀ ਪਰਮਾਤਮਾ ਹੀ ਭੇਜਦਾ ਏ ਤੇ ਆਉਂਦੀ ਏ, ਕਿਉਂਕਿ ਜੋਰ ਨਾ ਜੀਵਨ ਮਰਨ ਨਹਿ ਜੋਰ, ਨਾ ਮਨੁੱਖ ਦਾ ਮੌਤ ਤੇ ਜੋਰ ਹੈ ਤੇ ਨਾ ਮਨੁੱਖ ਦਾ ਜੀਵਨ ਤੇ ਜੋਰ ਹੈ। ਤੋ ਜੀਵਨ ਦੇਣ ਵਾਲਾ ਔਰ ਮਾਰਨ ਵਾਲਾ ਉਹ ਪਰਮਾਤਮਾ ਵਾਹਿਗੁਰੂ ਆਪ ਹੈ, ਅਵਰ ਨਾ ਕੋਈ, ਉਹਦੇ ਤੋਂ ਬਗੈਰ ਦੂਸਰਾ ਕੋਈ ਨਾ ਕਿਸੇ ਨੂੰ ਮਾਰ ਸਕਦਾ ਹੈ ਤੇ ਨਾ ਕਿਸੇ ਨੂੰ ਜੀਵਨ ਦੇ ਸਕਦਾ ਹੈ।
ਦਾਨੋ ਤੈ ਇਸ਼ਨਾਨੋ ਵੰਜੇ ਭਸ ਪਈ ਸਿਰ ਖੁਥੈ।
ਸਤਿਗੁਰੂ ਕਹਿੰਦੇ ਨੇ ਇਹ ਜਿਹੜੇ ਜੈਨੀ ਨੇ ਇਹ ਦਾਨ ਤੋਂ ਵੀ ਵੰਝੇ ਹੋਏ, ਇਸ਼ਨਾਨ ਤੋਂ ਵੀ ਵੰਝੇ ਹੋਏ। ਇਹ ਨਾ ਤੇ ਦਾਨ ਕਰ ਸਕਦੇ ਨੇ ਨਾ ਇਸ਼ਨਾਨ ਕਰਦੇ ਨੇ, ਨਾ ਇਹ ਦਾਨੀ ਨੇ ਨਾ ਇਸ਼ਨਾਨੀ ਨੇ। ਭਸ ਪਈ ਸਿਰ ਖੁਥੈ, ਇਹਨਾਂ ਦੇ ਸਿਰ ਖੋਣ ਵਾਲਿਆਂ ਦੇ, ਕਿਉਂਕਿ ਸਿਰ ਖੋਹਦੇ ਨੇ, ਸਿਰ ਦੇ ਕੇਸਾਂ ਨੂੰ ਖਿੱਚ ਖਿੱਚ ਕੇ ਪੱਟਦੇ ਨੇ। ਤੋਂ ਸਤਿਗੁਰਾਂ ਨੇ ਸ਼ਬਦ ਵਰਤਿਆ ਹੈ ਸਿਰ ਖੁੱਤੇ, ਜਿਹਦੇ ਸਿਰ ਦੇ ਵਾਲਾਂ ਨੂੰ ਖੋਹਿਆ ਗਿਆ ਹੋਵੇ। ਇਹ ਸਿਰ ਖੁੱਤੇ ਇਹ ਜੈਨੀ ਲੋਕ, ਇਹਨਾਂ ਦੇ ਸਿਰ ਦੇ ਵਿੱਚ ਬਸ ਪਾਸ ਸਵਾਹ ਹੀ ਪੈਂਦੀ ਹੈ, ਨਾ ਇਹ ਇਸ਼ਨਾਨੀ ਨੇ ਨਾ ਦਾਨੀ ਹਨ।
ਪਾਣੀ ਵਿੱਚੋਂ ਰਤਨੋ ਪੰਨੇ ਮੇਰ ਕੀਆ ਮਾਦਾਨੀ।
ਮਹਾਰਾਜ ਕਹਿੰਦੇ ਨੇ ਜਿਹੜੇ ਪਾਣੀ ਤੋਂ ਤੁਸੀਂ ਡਰਦੇ ਹੋ ਤੇ ਜਿਹੜੇ ਪਾਣੀ ਨੂੰ ਇਤਨਾ ਮਾੜਾ ਕਹਿੰਦੇ ਹੋ ਤੇ ਡਰਦੇ ਹੋਏ ਇਸ਼ਨਾਨ ਤੱਕ ਨਹੀਂ ਕਰਦੇ, ਤੁਹਾਨੂੰ ਪਤਾ ਹੈ ਉਹ ਪਾਣੀ ਦੇ ਵਿੱਚ ਕਿਤਨਾ ਕੁਝ ਹੈ। ਇਸੇ ਪਾਣੀ ਦੇ ਵਿੱਚੋਂ ਮਹਾਰਾਜ ਕਹਿੰਦੇ ਨੇ ਪਾਣੀ ਵਿੱਚੋਂ ਰਤਨ ਉਪੰਨੇ ਮੇਰ ਕੀਆ ਮਾਦਾਨੀ। ਪੁਰਾਣੀ ਕਥਾ ਹੈ ਵੇਦਾਂ ਪੁਰਾਣਾਂ ਦੀ ਕਿ ਦੇਵਤਿਆਂ ਨੇ ਤੇ ਦੈਂਤਾਂ ਨੇ ਆਪਸ ਦੇ ਵਿੱਚ ਮਿਲ ਕੇ ਸ਼ੇਸ਼ਨਾਗ ਦਾ ਨੇਤਰਾ ਬਣਾ ਕੇ ਸਮੁੰਦਰ ਨੂੰ ਰਿੜਕਿਆ ਔਰ ਉਹਦੇ ਵਿੱਚੋਂ 14 ਰਤਨ ਨਿਕਲੇ। ਸਤਿਗੁਰੂ ਕਹਿੰਦੇ ਨੇ ਪਾਣੀ ਦੇ ਵਿੱਚੋਂ ਤੇ ਰਤਨ ਨਿਕਲਦੇ ਨੇ। ਅੱਜ ਵੀ ਬਹੁਤ ਕੁਝ ਐਸਾ ਹੈ ਜਿਹੜਾ ਸਮੁੰਦਰ ਦੇ ਵਿੱਚੋਂ ਨਿਕਲਦਾ ਤੇ ਸਮੁੰਦਰ ਕੀ ਏ? ਪਾਣੀ ਹੈ। ਤੋ ਬਹੁਤ ਕੁਝ ਐਸਾ ਹੈ ਜਿਹੜਾ ਪਾਣੀ ਦੇ ਵਿੱਚੋਂ ਨਿਕਲਦਾ, ਸਾਰੇ ਫਲ ਫਰੂਟ ਬਨਸਪਤੀ ਜਿਹੜੀ ਤਿਆਰ ਹੁੰਦੀ ਹੈ ਪਾਣੀ ਦੇ ਕਰਕੇ ਤੇ ਹੁੰਦੀ ਏ, ਤੋ ਇਹ ਸਾਰਾ ਕੁਝ ਤੇ ਪਾਣੀ ਦੇ ਵਿੱਚੋਂ ਪੈਦਾ ਹੁੰਦਾ। ਤੋ ਮਹਾਰਾਜ ਕਹਿੰਦੇ ਨੇ ਪਾਣੀ ਦੇ ਵਿੱਚੋਂ ਤੇ ਰਤਨ ਪੈਦਾ ਹੁੰਦੇ ਨੇ, ਇਤਨੇ ਰਸ ਇਤਨੇ ਸਵਾਦ ਪੈਦਾ ਹੁੰਦੇ ਹਨ।
68 ਤੀਰਥ ਦੇਵੀ ਥਾਪੇ ਪੂਰਬੀ ਲੱਗੈ ਬਾਣੀ।
ਫਿਰ ਜਿਹੜੇ 68 ਤੀਰਥ ਨੇ ਹਿੰਦੂ ਮਤ ਦੇ, ਕਮਾਲ ਦੀ ਗੱਲ ਹੈ ਕਿ ਤਕਰੀਬਨ 68 ਦੇ 68 ਤੀਰਥ ਉਹ ਨਦੀ ਦੇ ਕੰਢੇ ਤੇ ਨੇ, ਕਿਸੇ ਨਾ ਕਿਸੇ ਨਦੀ ਤੇ, ਕੋਈ ਗੋਦਾਵਰੀ ਤੇ, ਕੋਈ ਗੰਗਾ ਤੇ, ਕੋਈ ਨਰਮਦਾ ਤੇ, ਕੋਈ ਜਮੁਨਾ ਤੇ, ਤਕਰੀਬਨ ਸਾਰੇ 68 ਤੀਰਥ ਨਦੀਆਂ ਦੇ ਕੰਢੇ ਤੇ ਨੇ। ਔਰ ਇਹਨਾਂ ਤੀਰਥਾਂ ਦੇ ਉੱਪਰ ਜਿਹੜੇ ਨਦੀਆਂ ਦੇ ਕੰਢਿਆਂ ਤੇ ਨੇ, ਇਹਨਾਂ ਤੇ ਉਹਨਾਂ ਦੇ ਤਿਉਹਾਰ ਲੱਗਦੇ ਨੇ। ਹਿੰਦੂ ਮਤ ਦੇ ਤਿਉਹਾਰ, ਜਨਮ ਅਸ਼ਟਮੀ ਮਨਾਈ ਜਾਂਦੀ ਹੈ, ਰਾਮ ਨੌਮੀ ਮਨਾਈ ਜਾਂਦੀ ਹੈ, ਤੋ ਇਸ ਤਰ੍ਹਾਂ ਦੇ ਤਿਉਹਾਰ ਲੱਗਦੇ ਨੇ। ਉੱਥੇ ਉਹਨਾਂ ਦੇ ਵੇਦਾਂ ਪੁਰਾਣਾਂ ਦੇ ਕਥਾ ਕਹਾਣੀਆਂ ਕੀਰਤਨ ਹੁੰਦੇ ਨੇ। ਸਤਿਗੁਰੂ ਕਹਿੰਦੇ ਨੇ ਇਹ ਸਾਰੇ ਤੇ ਪਾਣੀ ਦੇ ਨਦੀਆਂ ਦੇ ਕੰਢੇ ਤੇ ਹੋ ਰਿਹਾ ਹੈ।
ਨਾਏ ਨਿਵਾਜਾ ਨਾਤੈ ਪੂਜਾ ਨਾਵਨ ਸਦਾ ਸੁਜਾਣੀ।
ਫਿਰ ਜਿਹੜੇ ਲੋਕ ਪੂਜਾ ਕਰਦੇ ਨੇ ਉਹ ਵੀ ਨਹਾ ਕੇ ਪੂਜਾ ਕਰਦੇ ਨੇ, ਇਸ਼ਨਾਨ ਕਰਦੇ ਨੇ, ਫਿਰ ਹਿੰਦੂ ਮਤ ਦੇ ਵਿੱਚ ਪੂਜਾ ਕਰਦੇ ਨੇ, ਸਿੱਖ ਮਤ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਜੀ ਨੇ ਇਸ਼ਨਾਨ ਦੀ ਗੱਲ ਕੀਤੀ ਏ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਤੂੰ ਇਸ਼ਨਾਨ ਦੀ ਤੇ ਗੁਰੂ ਘਰ ਦੇ ਵਿੱਚ ਬੜੀ ਵਡਿਆਈ ਏ। ਅੰਮ੍ਰਿਤ ਵੇਲੇ ਸਿੱਖ ਉੱਠੇ ਔਰ ਉੱਠ ਕੇ ਇਸ਼ਨਾਨ ਕਰੇ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਗੁਰੂ ਰਾਮਦਾਸ ਮਹਾਰਾਜ ਸਿੱਖ ਦੇ ਜੀਵਨ ਦੀ ਗੱਲ ਕਰਦੇ ਨੇ। ਤੂੰ ਮਹਾਰਾਜ ਕਹਿੰਦੇ ਨੇ ਪੂਜਾ ਹੁੰਦੀ ਹੈ ਇਸ਼ਨਾਨ ਦੇ ਨਾਲ, ਫਿਰ ਮੁਸਲਮਾਨ ਲੋਕ ਉਹ ਨਮਾਜ਼ ਪੜ੍ਹਦੇ ਨੇ, ਉਹ ਵੀ ਆਪਣੇ ਹਿਸਾਬ ਦਾ ਇਸ਼ਨਾਨ ਕਰਦੇ ਨੇ, ਉਜੂ ਕਰਦੇ ਨੇ, ਉਹ ਵੀ ਪਾਣੀ ਦੇ ਨਾਲ ਉਜੂ, ਇਸ਼ਨਾਨ, ਸਾਰਾ ਕੁਝ ਨਮਾਜ਼ ਪੜ੍ਹੀ ਜਾਂਦੀ ਹੈ ਇਸ਼ਨਾਨ ਕਰਕੇ, ਪੂਜਾ ਕੀਤੀ ਜਾਂਦੀ ਹੈ ਇਸ਼ਨਾਨ ਕਰਕੇ। ਔਰ ਚਲੋ ਧਾਰਮਿਕ ਕਰਮ ਨਾ ਵੀ ਕੋਈ ਕਰੇ, ਨਾਵਨ ਸਦਾ ਸੁਜਾਣੀ, ਜਿਹਦੇ ਕੋਲ ਥੋੜੀ ਜਿਹੀ ਵੀ ਅਕਲ ਹੈ ਉਹ ਨਹਾਉਂਦਾ ਤੇ ਜ਼ਰੂਰ ਹੋਵੇਗਾ, ਉਹ ਇਸ਼ਨਾਨ ਤੇ ਜ਼ਰੂਰ ਕਰਦਾ ਏ। ਜੇ ਥੋੜੀ ਜਿਹੀ ਵੀ ਕਿਸੇ ਦੇ ਕੋਲ ਅਕਲ ਹੋਵੇ,
ਮੋਇਆ ਜੀਵ ਦਿਆਂਗਤ ਹੋਵੇ ਜਾਂ ਸਿਰ ਪਾਈਐ ਪਾਣੀ।
ਫਿਰ ਜਦੋਂ ਮਨੁੱਖ ਦਾ ਜਨਮ ਹੁੰਦਾ ਹੈ ਉਦੋਂ ਬੱਚੇ ਦਾ ਇਸ਼ਨਾਨ, ਸਾਰੀ ਉਮਰ ਮਨੁੱਖ ਨਹਾਉਂਦਾ ਏ, ਸਿਆਣਾ ਹੋਵੇ ਤੇ ਨਹਾਵੇਗਾ ਤੇ ਜ਼ਰੂਰ, ਹੋਰ ਕੁਝ ਕਰੇ ਜਾਂ ਨਾ ਕਰੇ। ਜਦੋਂ ਕੋਈ ਪ੍ਰਾਣੀ ਚੜਾਈ ਕਰਦਾ ਹੈ, ਮੁਰਦਾ ਹੁੰਦਾ ਹੈ, ਤੂੰ ਮੁਰਦੇ ਦਾ ਫਿਰ ਇਸ਼ਨਾਨ ਕਰਾਇਆ ਜਾਂਦਾ। ਔਰ ਇਹ ਮਨੌਤ ਹੈ ਕਿ ਜੇਕਰ ਮੁਰਦੇ ਦਾ ਇਸ਼ਨਾਨ ਕਰਾਇਆ ਜਾਵੇ ਤੂੰ ਗਤੀ ਹੁੰਦੀ ਏ, ਗੁਰੂ ਘਰ ਦੇ ਵਿੱਚ ਵੀ ਅੰਤਿਮ ਇਸ਼ਨਾਨ ਦੀ ਵੀ ਪ੍ਰਥਾ ਏ। ਤੂੰ ਮੋਇਆ ਜੀਵ ਦਿਆਂਗਤ ਹੋਵੇ ਜਾਂ ਸਿਰ ਪਾਈਏ ਪਾਣੀ, ਸਿਰ ਦੇ ਵਿੱਚ ਪਾਣੀ ਪਾਇਆ ਜਾਵੇ ਭਾਵ ਇਸ਼ਨਾਨ ਕੀਤਾ ਜਾਵੇ, ਇਹ ਮਨੌਤ ਹੈ ਕਿ ਉਹਦਾ ਭਲਾ ਹੁੰਦਾ ਹੈ ਜੀਵ ਦਾ।
ਨਾਨਕ ਸਿਰ ਖੁਤੇ ਸੈਤਾਨੀ ਇਨਾ ਗੱਲ ਨਾ ਪਾਣੀ।
ਪਰ ਸਤਿਗੁਰੂ ਕਹਿੰਦੇ ਨੇ ਜਿਹੜੇ ਇਸ਼ਨਾਨ ਦੇ ਕਰਕੇ ਪੂਜਾ ਹੁੰਦੀ ਹੈ, ਨਮਾਜ਼ ਹੁੰਦੀ ਹੈ, ਗਤੀ ਹੁੰਦੀ ਹੈ, ਇਤਨਾ ਕੁਝ ਹੁੰਦਾ ਹੈ ਜਿਸ ਪਾਣੀ ਦੇ ਕਰਕੇ, ਇਹ ਸਿਰ ਖੁੱਤੇ ਇਹ ਜੈਨੀਆਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ, ਇਹਨਾਂ ਨੂੰ ਇਸ਼ਨਾਨ, ਇਹਨਾਂ ਨੂੰ ਪਾਣੀ ਚੰਗਾ ਨਹੀਂ ਲੱਗਦਾ।
ਚੋਪਈ ਸੁਨ ਸਲੋਕ ਕੋ ਅਧਿਕ ਲਜਾਵਾ।
ਜਦੋਂ ਸਤਿਗੁਰੂ ਮਹਾਰਾਜ ਜੀ ਦੇ ਕੋਲੋਂ ਇਸ ਤਰ੍ਹਾਂ ਦੇ ਨਾਲ ਉਸ ਸਰੇਵੜੇ ਨੇ ਸੱਚੀਆਂ ਗੱਲਾਂ ਨੂੰ ਸੁਣਿਆ ਹੈ, ਇਸ਼ਨਾਨ ਦੇ ਬਾਰੇ ਸੁਣਿਆ, ਉਹਨਾਂ ਦੇ ਜਿਹੜੇ ਰੋਹ ਰੀਤੀ ਸੀ ਉਹਨਾਂ ਕਰਮਾਂ ਦੇ ਬਾਰੇ ਸੁਣਿਆ ਹੈ।
ਹੁਣ ਆਪਣੀ ਚਹਿ ਕਲਾ ਦਿਖਾਵਾ।
ਫਿਰ ਉਹਨੇ ਦੇਖਿਆ ਕਿ ਇਹ ਗੱਲਾਂ ਬਾਤਾਂ ਦੇ ਨਾਲ ਤੇ ਮੇਰੇ ਕੋਲੋਂ ਹਾਰਨ ਵਾਲੇ ਨਹੀਂ, ਗੱਲਾਂ ਬਾਤਾਂ ਦੇ ਵਿੱਚ ਤੇ ਇਹ ਬੜੇ ਪ੍ਰਮਾਣ ਦੇ ਕੇ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ, ਤੂੰ ਗੱਲਾਂ ਦੇ ਨਾਲ ਤੇ ਮੈਂ ਇਹਨਾਂ ਨੂੰ ਨਹੀਂ ਜਿੱਤ ਸਕਦਾ। ਉਹਨੇ ਫਿਰ ਆਪਣੇ ਤੰਤਰ ਮੰਤਰ ਵਰਤੇ ਹਨ, ਕਲਾ ਦਿਖਾਈ ਹੈ।
ਜੰਤਰ ਮੰਤਰ ਕੋ ਜ਼ੋਰ ਲਗਾਵਾ।
ਜੋ ਵੀ ਉਹਦੇ ਕੋਲੋਂ ਹੋ ਸਕਦਾ ਸੀ, ਜਿਤਨੀਆਂ ਰਿੱਧੀਆਂ ਸਿੱਧੀਆਂ ਜਾਦੂ ਟੂਣੇ ਸਨ, ਉਹਨੇ ਸਤਿਗੁਰੂ ਮਹਾਰਾਜ ਜੀ ਤੇ ਅਜਮਾਏ ਹਨ।
ਤਿੰਨ ਤੇ ਗੁਰ ਪ੍ਰਕਾਸ਼ ਨਾ ਬਸਾਵਾ।
ਪਰ ਹੁਣ ਜਾਦੂ ਟੂਣਿਆਂ ਦੇ ਨਾਲ ਸੱਚੇ ਦਾਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਕੀ ਅਸਰ ਹੋਵੇ। ਇਹ ਤੇ ਇਸ ਤਰ੍ਹਾਂ ਦੇ ਨਾਲ ਹੈ ਜਿਵੇਂ ਜੁਗ ਨੂੰ ਕੋਈ ਟਟਾਣਾ ਸੂਰਜ ਦੇ ਉੱਪਰ ਹਮਲਾ ਕਰ ਦੇਵੇ। ਤੂੰ ਸੂਰਜ ਦੇ ਉੱਪਰ ਹਮਲਾ ਕੀਤਾ ਹੋਇਆ ਜੁਗਨੂੰ ਦਾ ਕੀ ਕਰੇਗਾ। ਤੂੰ ਸਤਿਗੁਰੂ ਮਹਾਰਾਜ ਜੀ ਦੇ ਉੱਪਰ ਇਹਦੇ ਜਾਦੂ ਟੂਣਿਆਂ ਦਾ ਕੋਈ ਅਸਰ ਨਹੀਂ ਹੋਇਆ।
ਜਾਣੇ ਜਬ ਵਿਸਾਲ ਬਿਧਨੀ ਕੀ।
ਜਦੋਂ ਇਹਨੇ ਦੇਖਿਆ ਕਿ ਇਹ ਤੇ ਇਹਨਾਂ ਕੰਮਾਂ ਦੇ ਵਿੱਚ ਵੀ ਮੇਰੇ ਨਾਲੋਂ ਵੱਡੇ ਨੇ, ਗਿਆਨ ਦੇ ਵਿੱਚ ਵੀ ਵੱਡੇ ਨੇ, ਸ਼ਕਤੀਆਂ ਦੇ ਵਿੱਚ ਵੀ ਮੇਰੇ ਨਾਲੋਂ ਉੱਪਰ ਹਨ।
ਸ਼ਰਧਾ ਧਰਤ ਭਇਓ ਤਬ ਜੀ ਕੀ।
ਫਿਰ ਉਹਦਾ ਹੋਰ ਤੇ ਕੋਈ ਚਾਰਾ ਨਾ ਚੱਲਿਆ, ਉਹਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਸਿਰ ਚੁਕਾਇਆ, ਬੜੀ ਭਾਵਨਾ ਰੱਖੀ ਸਤਿਗੁਰਾਂ ਦੇ ਪ੍ਰਤੀ।
ਨਮੋ ਕਰੀ ਪਗ ਪਾਹੁਲ ਲੀਨੰ।
ਉਹਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾਇਆ, ਅਰਦਾਸ ਕੀਤੀ ਪ੍ਰੇਮ ਦੇ ਨਾਲ, ਔਰ ਸਤਿਗੁਰੂ ਮਹਾਰਾਜ ਜੀ ਦੇ ਕੋਲੋਂ ਚਰਨਾਂ ਪਾਹੁਲ ਪ੍ਰਾਪਤ ਕੀਤੀ ਹੈ।
ਪੂਰਬ ਰੀਤ ਤਿਆਗ ਸਭ ਦੀਨੰ।
ਉਹਨੇ ਜਿਹੜੀ ਉਹਦੀ ਪੁਰਾਣੀ ਰੀਤੀ ਸੀ, ਜੋ ਪਹਿਲਾਂ ਉਹਨੇ ਸਿੱਖਿਆ ਸੀ ਤੇ ਜੋ ਕੁਝ ਕਰਦਾ ਸੀ, ਪਿਛਲੇ ਸ਼ਬਦ ਦੇ ਵਿੱਚ ਜੋ ਕੁਝ ਆਇਆ ਹੈ, ਇਹ ਸਾਰਾ ਕੁਝ ਉਹ ਸਾਧੂ ਕਰਦਾ ਸੀ, ਇਹ ਸਾਰਾ ਕੁਝ ਤਿਆਗ ਕੇ ਉਹਨੇ ਗੁਰੂ ਦੀ ਮਤ ਨੂੰ ਧਾਰਨ ਕੀਤਾ ਹੈ।
ਸਤਿਗੁਰ ਕੇ ਸਿਮਰਨ ਅਨੁਰਾਗਾ।
ਔਰ ਬੜੇ ਪਿਆਰ ਦੇ ਨਾਲ ਮਹਾਰਾਜ ਜੀ ਦੇ ਦੱਸੇ ਹੋਏ ਵਾਹਿਗੁਰੂ ਮੰਤਰ ਦੇ ਸਿਮਰਨ ਦੇ ਵਿੱਚ ਜੁੜਿਆ ਹੈ।
ਹੋਏ ਸਰਲ ਸੇਵਾ ਮਹਿ ਲਾਗਾ।
ਔਰ ਬੜਾ ਸਰਲ ਹੋ ਕੇ, ਸਿੱਧਾ ਹੋ ਕੇ, ਪ੍ਰੇਮ ਦੇ ਨਾਲ ਸਾਰਿਆਂ ਦੀ ਹੁਣ ਸੇਵਾ ਕਰਦਾ ਹੈ।
ਧਰਮਸਾਲ ਗੁਰ ਤਹਿ ਬਣਵਾਈ।
ਸਤਿਗੁਰੂ ਮਹਾਰਾਜ ਜੀ ਨੇ ਨਗਰ ਵਾਸੀਆਂ ਨੂੰ ਕਹਿ ਕੇ ਉੱਥੇ ਸੁੰਦਰ ਧਰਮਸ਼ਾਲਾ ਬਣਵਾਈ ਹੈ।
ਸਥਾਪਤ ਕੀਨੋ ਤੇ ਥਾਈ।
ਔਰ ਉਸ ਧਰਮਸ਼ਾਲਾ ਨੂੰ ਬਣਾ ਕੇ ਇਸ ਸਰੇਵੜੇ ਨੂੰ ਵੀ ਉੱਥੇ ਸਤਿਗੁਰੂ ਮਹਾਰਾਜ ਜੀ ਨੇ ਬੈਠਾ ਦਿੱਤਾ ਹੈ।
ਸਰਬ ਨਗਰ ਕੋ ਨਾਮ ਜਪਾਇਓ।
ਸਾਰੇ ਨਗਰ ਨੂੰ ਸਤਿਗੁਰੂ ਮਹਾਰਾਜ ਜੀ ਨੇ ਵਾਹਿਗੁਰੂ ਮੰਤਰ ਦੇ ਨਾਲ ਜੋੜਿਆ ਹੈ।
ਟੇਢੇ ਚਲਤ ਸੂਦ ਮਗ ਪਾਇਓ।
ਭਾਈ ਸਾਹਿਬ ਜੀ ਕਹਿੰਦੇ ਨੇ ਚਲਦੇ ਤੇ ਸਾਰੇ ਟੇਢੇ ਸਨ, ਪਰ ਮਹਾਰਾਜ ਜੀ ਨੇ ਕਿਰਪਾ ਕੀਤੀ, ਸਾਰੇ ਵਲ ਵਿੰਗ ਕੱਢ ਕੇ ਉਹਨਾਂ ਨੂੰ ਸਿੱਧੇ ਰਸਤੇ ਤੇ ਪਾ ਦਿੱਤਾ ਹੈ।
ਜਬ ਚੱਲਣੇ ਕੀ ਇੱਛਾ ਧਾਰੀ।
ਫਿਰ ਸਤਿਗੁਰੂ ਮਹਾਰਾਜ ਜੀ ਨੇ ਉੱਥੋਂ ਚੱਲਣ ਦੀ ਅੱਗੇ ਇੱਛਾ ਕੀਤੀ ਹੈ।
ਤਬ ਨਿਰਪ ਆਇਓ ਗੁਰੂ ਅਗਾਰੀ।
ਫਿਰ ਉੱਥੋਂ ਦਾ ਜਿਹੜਾ ਰਾਜਾ ਸੀ ਉਹ ਸਤਿਗੁਰੂ ਮਹਾਰਾਜ ਜੀ ਦੇ ਕੋਲ ਪਹੁੰਚਿਆ। ਜਦੋਂ ਉਹਨੂੰ ਪਤਾ ਚੱਲਿਆ ਕਿ ਮਹਾਰਾਜ ਤਾਂ ਚੱਲੇ ਹਨ।
ਰਹੋ ਸੁਦੀਵ ਹਮਾਰੇ ਦੇਸ਼ਾ।
ਉਹਨੇ ਬੇਨਤੀ ਕੀਤੀ ਕਿ ਮਹਾਰਾਜ ਜੇ ਆਪ ਜੀ ਦੀ ਆਗਿਆ ਹੋਵੇ, ਸਾਡੀ ਬੇਨਤੀ ਹੈ ਸੇਵਕਾਂ ਦੀ ਕਿ ਤੁਸੀਂ ਸਦੀਵੀ ਤੌਰ ਤੇ ਇੱਥੇ ਰਹਿਣਾ ਕਰੋ।
ਦਾਸ ਲਖੋ ਸੇਵਹਿ ਜਗਤੇਸ਼ਾ।
ਮਹਾਰਾਜ ਸਾਨੂੰ ਸਾਰਿਆਂ ਨੂੰ ਆਪਣੇ ਸੇਵਕ ਜਾਣੋ, ਆਪਣੇ ਦਾਸ ਜਾਣੋ, ਅਸੀਂ ਹਰ ਵੇਲੇ ਆਪ ਜੀ ਦੀ ਸੇਵਾ ਕਰਦੇ ਰਹਾਂਗੇ।
ਜੋ ਤੁਮ ਕਹੋ ਕਰਹਿ ਸੋ ਰੀਤੀ।
ਮਹਾਰਾਜ ਜੋ ਵੀ ਤੁਸੀਂ ਕਹੋਗੇ, ਜੋ ਆਪ ਜੀ ਦੀ ਆਗਿਆ ਹੋਵੇਗੀ, ਅਸੀਂ ਸਤ ਬਚਨ ਕਹਿ ਕੇ ਮੰਨਾਂਗੇ।
ਰਾਵਰ ਕੇ ਬਿਛਰੇ ਵਿਪਰੀਤੀ।
ਮਹਾਰਾਜ ਜੇਕਰ ਤੁਸੀਂ ਵਿਛੜ ਗਏ, ਤੁਸੀਂ ਇੱਥੋਂ ਚਲੇ ਗਏ, ਫਿਰ ਗੱਲ ਉਲਟੀ ਹੋ ਜਾਵੇਗੀ, ਸਾਨੂੰ ਚੰਗਾ ਨਹੀਂ ਲੱਗੇਗਾ। ਤੂੰ ਤੁਸੀਂ ਕਿਰਪਾ ਕਰੋ, ਸਾਡੇ ਕੋਲ ਰਹਿਣਾ ਕਰੋ, ਕਿਰਪਾ ਕਰੋ, ਇੱਥੇ ਸਦੀਵੀ ਤੌਰ ਤੇ ਰਹੋ। ਇਸ ਤਰ੍ਹਾਂ ਦੀ ਅਰਦਾਸ ਬੇਨਤੀ ਰਾਜੇ ਨੇ ਕੀਤੀ ਹੈ ਤੇ ਮਹਾਰਾਜ ਇਹਦੀ ਅਰਦਾਸ ਨੂੰ ਮੰਨਦੇ ਨੇ ਜਾਂ ਅੱਗੇ ਚੱਲਦੇ ਨੇ, ਕਿਸ ਤਰ੍ਹਾਂ ਦੇ ਨਾਲ ਅੱਗੇ ਜਵਾਬ ਦਿੰਦੇ ਨੇ ਸਤਿਗੁਰੂ ਇਸ ਨੂੰ, ਇਹ ਸਾਰੇ ਵਿਚਾਰ ਨੂੰ ਆਉਣ ਵਾਲੇ ਦਿਨਾਂ ਵਿੱਚ ਵਿਚਾਰਨ ਦਾ ਯਤਨ ਕਰਾਂਗੇ। ਸਮੇਂ ਅਨੁਸਾਰ ਇਤਨੀ ਸੇਵਾ ਪ੍ਰਵਾਨ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਣੀ ਜੀ।
ਰਹੋ ਸਦੀਵ ਹਮਾਰੇ ਦੇਸ਼ਾ, ਦਾਸ ਲਖੋ ਸੇਵਹਿ ਜਗਤੇਸ਼ਾ, ਜਿਉ ਤੁਮ ਕਹੋ ਕਰਹਿ ਸੋ ਰੀਤੀ, ਰਾਵਰ ਕੇ ਬਿਛਰੇ ਵਿਪਰੀਤੀ।
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰਥ ਅਗਮ ਪੂਰਨ ਮੋਹੇ ਮਯਾ ਤਾਰ, अंधकूप महापयान नानक पार उतार। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुण तास। हे संगे हे निरंकार हे निर्गुण सब टेक, हे गोबिद हे गुण निदान जाके सदा विवेक। हे अपरंपर हर हरे हे पीहो वनहार, हे संत कह सदा संग निदारा आधार। हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय। आए प्रभ शरणागति कृपा निद दयाल, एक अखर हर मन बसत नानक होत निहाल। वाहे गुरु नाम जहाज है चढ़े सोत रह पार, जो सरदा कर सेव दे पार उतारन हार। वाहे गुरु नाम जहाज है चढ़े सोत रह पार, जो सरदा कर सेव दे पार उतारन हार। वाहिगुरु जी का खालसा वाहिगुरु जी की फतेह।